ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਪਹਿਲਾਂ ਦੋਸਤੋ SBS ਰੇਡੀਓ ਦੇ ਪੰਜਾਬੀ ਪ੍ਰੋਗਰਾਮ ਲਈ ਮੈਂ ਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਸਾਡੇ ਕੋਲ ਸਟੂਡੀਓ 'ਚ ਇਸ ਵੇਲੇ ਮਹਿਮਾਨ ਬਣ ਕੇ ਆਏ ਆ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਦੇ ਪ੍ਰਧਾਨ ਸੰਸਥਾ ਦੇ ਮੁੱਖ ਸੇਵਾਦਾਰ ਵਜੋਂ ਸੇਵਾਵਾਂ ਨਿਭਾਉਂਦੇ ਡਾਕਟਰ ਇੰਦਰਜੀਤ ਕੌਰ ਜੀ। ਹਾਂਜੀ ਜੀ ਆਇਆਂ ਨੂੰ ਧੰਨ ਭਾਗ ਸਾਡੇ।
ਧੰਨਵਾਦ ਤੁਹਾਡਾ।
ਬੜੀ ਖੁਸ਼ੀ ਹੋਈ ਕਿ ਤੁਸੀਂ ਸਮਾਂ ਕੱਢਿਆ ਆਸਟ੍ਰੇਲੀਆ ਚੱਲ ਕੇ ਆਏ ਹੋ, ਕਿਉਂਕਿ ਕੋਸ਼ਿਸ਼ ਤਾਂ ਮੇਰਾ ਖਿਆਲ ਅੱਗੇ ਵੀ ਕਈ ਸੱਜਣ ਪਿਆਰੇ ਕਰਦੇ ਸੀਗੇ ਕਿ ਤੁਸੀਂ ਆਓ, ਪਰ ਤੁਹਾਡੇ ਵੀ ਰਜੇਵੇਂ ਮੇਰਾ ਖਿਆਲ ਉੱਥੇ ਸੰਸਥਾ ਨਾਲ ਜੁੜੇ ਹੋਣ ਕਰਕੇ ਕਾਫੀ ਸੀ।
ਐਤਕੀ ਕੁਆਲਾਲੰਪੁਰ ਦਾ ਪ੍ਰੋਗਰਾਮ ਸੀ ਨਾਲ ਮਲੇਸ਼ੀਆ ਦਾ,
ਠੀਕ ਹੈ।
ਮੈਂ ਸੋਚਿਆ ਅੱਧੇ ਰਸਤੇ ਤਾਂ ਚਲੇ ਜਾਣਾ ਤਾਂ ਆਸਟ੍ਰੇਲੀਆ ਵੀ ਜਾਈ ਆਈਏ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ।
ਅੱਜ ਅਸੀਂ ਤੁਹਾਡੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਬਾਤਾਂ ਜ਼ਿਆਦਾ ਕਰਨੀਆਂ, ਕਿਉਂਕਿ ਭਗਤ ਜੀ ਦੇ ਜੀਵਨ 'ਤੇ ਤਾਂ ਅਕਸਰ ਅਸੀਂ ਪ੍ਰੋਗਰਾਮ ਪੇਸ਼ ਕਰਦੇ ਰਹਿੰਦੇ ਹਾਂ, ਪਰ ਉਹ ਗੱਲਾਂ 'ਚੋਂ ਨਾਲ ਗੱਲ ਕੋਈ ਨਾ ਕੋਈ ਫਿਰ ਜੋੜੀ ਜਾਂਦੀ ਹੈ, ਅਤੇ ਆਪਾਂ ਗੱਲ ਫਿਰ ਉੱਥੋਂ ਹੀ ਸ਼ੁਰੂ ਕਰਦੇ ਹਾਂ। ਸੰਸਥਾ ਦੇ ਬਾਨੀ ਸੰਸਥਾਪਕ ਭਗਤ ਜੀ ਨਾਲ ਤੁਹਾਡੀ ਪਹਿਲੀ ਮੁਲਾਕਾਤ ਕਿਹੜੇ ਸੰਨ 'ਚ ਹੋਈ?
ਮੇਰਾ ਖਿਆਲ ਹੈ ਕਿ 69-70 ਦੇ ਵਿੱਚ ਪਹਿਲੀ ਮੁਲਾਕਾਤ ਹੋਈ ਮੇਰੀ।
ਅਤੇ ਜਾਗ ਉਦੋਂ ਹੀ ਲੱਗਿਆ ਜਾਂ ਪਹਿਲੀ ਵਾਰ ਜਦੋਂ ਮੁਲਾਕਾਤ ਹੋ ਗਈ?
ਪਤਾ ਲੱਗਿਆ ਸੀ, ਮੇਰੇ ਪਿਤਾ ਜੀ ਨੇ ਦੱਸਿਆ ਸੀ ਭਗਤ ਜੀ ਬਾਰੇ ਕਿ ਉਹ ਬਹੁਤ ਸੇਵਾ ਕਰਦੇ ਆ। ਮਿਲੇ ਨਹੀਂ ਸੀ ਪਰ ਉਹਨਾਂ ਨੂੰ ਪਤਾ ਸੀ, ਮੇਰੇ ਫਾਦਰ ਵੀ ਡਾਕਟਰ ਸੀ, ਉਹਨਾਂ ਦੇ ਕਲੀਨਿਕ ਦੇ ਉੱਤੇ ਡੋਨੇਸ਼ਨ ਬਾਕਸ ਪਿਆ ਸੀਗਾ ਅਤੇ ਹਰ ਮਹੀਨੇ ਫੰਡ ਕਲੈਕਟਰ ਜਿਹੜੇ ਜਾਂਦੇ ਸੀ ਉਹ ਨਾਲੇ ਪੈਸੇ ਲੈ ਆਉਂਦੇ ਸੀ, ਨਾਲੇ ਲਿਟਰੇਚਰ ਦੇ ਆਉਂਦੇ ਸੀ, ਤਾਂ ਮੇਰੇ ਪਾਪਾ ਪੜ੍ਹ ਪੜ੍ਹ ਕੇ ਸੁਣਾਉਂਦੇ ਵੀ ਹੁੰਦੇ ਸੀ ਕਈ ਗੱਲਾਂ। ਅਤੇ ਉਹਨਾਂ ਨੇ ਫਿਰ ਦੱਸਿਆ ਕਿ ਭਗਤ ਪੂਰਨ ਸਿੰਘ ਬਹੁਤ ਪੜ੍ਹੇ ਲਿਖੇ ਆ, ਫਿਰ ਵੀ ਉਹ ਬਹੁਤ ਸੇਵਾ ਕਰਦੇ ਆਪਣੇ ਹੱਥੀਂ। ਤਾਂ ਮੇਰੇ ਐਕਚੁਅਲੀ ਉਹ ਮੈਨੂੰ ਘੜਨਾ ਚਾਹੁੰਦੇ ਸੀ, ਤਾਂ ਮੈਨੂੰ ਇਸ ਕਰਕੇ ਭਾਈ ਵੀਰ ਸਿੰਘ ਜੀ ਦੀਆਂ ਕਿਤਾਬਾਂ ਪੜ੍ਹਾਈਆਂ ਅਤੇ ਖਾਸ ਕਰਕੇ ਸੁਭਾਗ ਦਾ ਸੁਧਾਰ ਹੱਥੀਂ ਬਾਬਾ ਨਰੋਜ ਸਿੰਘ, ਬਹੁਤ ਵਧੀਆ ਨਾਵਲ ਹੈ ਭਾਈ ਵੀਰ ਸਿੰਘ ਜੀ ਦਾ ਲਿਖਿਆ ਹੋਇਆ, ਜਿਹਦੇ 'ਚ ਇੱਕ ਸਿੱਖ ਫਿਲੋਸਫੀ ਨੂੰ ਨਾਵਲ ਦੇ ਰੂਪ ਦੇ ਵਿੱਚ ਇੰਨੀ ਸੋਹਣੀ ਤਰ੍ਹਾਂ ਬਿਆਨ ਕੀਤਾ ਹੋਇਆ ਉਹਨਾਂ ਨੇ। ਤਾਂ ਉਹ ਮੈਨੂੰ ਦੋ ਸ਼ਖਸੀਸ਼ਾਂ ਨੂੰ ਮਿਲਣ ਦੀ ਬਹੁਤ ਖਾਹਿਸ਼ ਸੀਗੀ, ਭਗਤ ਪੂਰਨ ਸਿੰਘ ਅਤੇ ਭਾਈ ਵੀਰ ਸਿੰਘ ਜੀ ਨੂੰ। ਭਾਈ ਵੀਰ ਸਿੰਘ ਦੇ ਮੈਂ ਦਰਸ਼ਨ ਨਹੀਂ ਕਰ ਸਕੀ, ਮੇਰੇ ਵਿੱਚ ਹੀ ਰਹਿ ਗਈ ਖਾਹਿਸ਼। ਫਿਰ ਮੈਨੂੰ ਲੱਗਿਆ ਵੀ ਭਗਤ ਪੂਰਨ ਸਿੰਘ ਦੇ ਦਰਸ਼ਨ ਜ਼ਰੂਰ ਕਰ ਲੈਣੇ ਚਾਹੀਦੇ ਆ। ਤਾਂ ਇੱਕ ਵਾਰੀ ਫਿਰ ਮੈਂ ਅੰਮ੍ਰਿਤਸਰ ਗਈ, ਤਾਂ ਇਸੇ ਕਰਕੇ ਸੋਚ ਗਈ ਕਿ ਭਗਤ ਪੂਰਨ ਸਿੰਘ ਜੀ ਨੂੰ ਮਿਲਣਾ। ਲਿਟਰੇਚਰ ਮੈਂ ਥੋੜ੍ਹਾ ਬਹੁਤਾ ਪੜ੍ਹਿਆ ਹੋਇਆ ਸੀ ਉਹਨਾਂ ਦਾ, ਜਦੋਂ ਮੈਂ ਗਈ ਭਗਤ ਜੀ ਨੂੰ ਤਾਂ ਮੈਂ ਇਹਨਾਂ ਨੂੰ ਦੱਸਿਆ ਕਿ ਮੈਂ ਨਾ ਤੁਹਾਡਾ ਭਗਤ ਜੀ ਲਿਟਰੇਚਰ ਪੜ੍ਹਦੀ ਹਾਂ, ਅਤੇ ਉਹਦੇ ਵਿੱਚ ਤੁਸੀਂ ਲਿਖਿਆ ਇਟ ਇਜ਼ ਨੋਟ ਦਾ ਪ੍ਰੋਫੈਸ਼ਨ ਵਿੱਚ ਮੇਕਸ ਦਾ ਡਿਗਨਿਟੀ ਆਫ ਦਾ ਮੈਨ, ਇਟ ਇਜ਼ ਦਾ ਮੈਨ ਹੂ ਮੇਕਸ ਦਾ ਡਿਗਨਿਟੀ ਆਫ ਦੀ ਪ੍ਰੋਫੈਸ਼ਨ।
ਕਿੱਡੀ ਵੱਡੀ ਗੱਲ!
ਭਗਤ ਜੀ ਨੂੰ ਜਿਹੜੀ ਬਹੁਤ ਗੱਲ ਚੰਗੀ ਲੱਗਦੀ ਸੀ, ਫਿਰ ਉਹ ਤਾੜੀ ਮਾਰਦੇ ਹੁੰਦੇ ਸੀ, ਤਾੜੀ ਮਾਰ ਕਹਿੰਦੇ ਹਾਂ ਹਾਂ ਹਾਂ। ਗੁਰੂ ਨਾਨਕ ਦੇਵ ਜੀ ਨੇ ਬੜੀ ਵੱਡੀ ਉਮਰ 'ਚ ਜਾ ਕੇ ਖੇਤੀ ਕੀਤੀ, ਖੇਤੀ ਨੂੰ ਉੱਤਮ ਕਰ ਦਿੱਤਾ, ਨਾਲ ਉਦਾਹਰਨ ਦੇ ਦਿੱਤੀ ਭਗਤ ਜੀ ਨੇ ਮੈਨੂੰ। ਉਸ ਤੋਂ ਬਾਅਦ ਫਿਰ ਜਲਦੀ ਜਲਦੀ ਅਸੀਂ ਮਿਲਦੇ ਰਹੇ ਭਗਤ ਜੀ ਨੂੰ। 75 ਵਿੱਚ ਮੇਰੇ ਪਿਤਾ ਜੀ ਚੜ੍ਹਾਈ ਕਰ ਗਏ। ਮੈਂ ਬਹੁਤ ਸਪਿਰਚੁਅਲੀ ਆਈ ਵਾਜ਼ ਅਟੈਚਡ ਟੂ ਮਾਈ ਫਾਦਰ, ਅਤੇ ਦੱਸਿਆ ਵੀ ਉਹ ਮੈਨੂੰ ਘੜਨਾ ਚਾਹੁੰਦੇ ਸੀ ਕਿਸੇ ਤਰੀਕੇ ਨਾਲ, ਅਤੇ ਇਸ ਕਰਕੇ ਜ਼ਿਆਦਾ ਸਾਡੀ ਅਟੈਚਮੈਂਟ ਬਹੁਤ ਸੀ ਮੇਰੇ ਦੇ। ਮਤਲਬ ਮੈਂ ਫਿਰ ਸੋਚਿਆ ਕਿ ਉਸ ਤੋਂ ਬਾਅਦ ਸੰਬੋਡੀ ਲਾਈਕ ਹਿਮ, ਜਿਵੇਂ ਭਗਤ ਪੂਰਨ ਸਿੰਘ ਜੀ ਦਾ ਸਾਡੇ ਸਿਰ 'ਤੇ ਹੱਥ ਹੋਵੇ ਭੈਣ ਭਰਾਵਾਂ 'ਤੇ, ਅਤੇ ਅਸੀਂ ਚੰਗੇ ਕੰਮ ਕਰ ਸਕੀਏ। ਫਿਰ ਭੋਗ 'ਤੇ ਮੈਂ ਕੋਸ਼ਿਸ਼ ਕੀਤੀ ਆਪਣੇ ਪਿਤਾ ਜੀ ਦੇ ਭੋਗ 'ਤੇ ਵੀ ਭਗਤ ਜੀ ਆਉਣ, ਤਾਂ ਆ ਗਏ ਉਹ, ਅਤੇ ਸੰਗਰੂਰ ਤੋਂ ਮੈਂ ਬਿਲੋਂਗ ਕਰਦੀ ਹਾਂ ਕਿ ਭਗਤ ਜੀ ਆਏ ਭੋਗ ਦੇ ਉੱਤੇ। ਦੋ ਤਿੰਨ ਦਿਨ ਰਹੇ ਉਹ ਸੰਗਰੂਰ, ਸ਼ਾਮ ਨੂੰ ਅਸੀਂ ਰਹਿਰਾਸ ਦਾ ਪਾਠ ਅਤੇ ਉਸ ਤੋਂ ਬਾਅਦ ਕੀਰਤਨ ਕਰਦੇ ਸੀਗੇ ਭੋਗ ਤੋਂ ਪਹਿਲਾਂ। ਆਪਣਾ ਮਨ ਠੀਕ ਕਰਨ ਲਈ ਸਾਨੂੰ ਗੁਰਬਾਣੀ ਦਾ ਹੀ ਆਸਰਾ ਸੀਗਾ ਉਸ ਵੇਲੇ। ਭਗਤ ਜੀ ਬੜੇ ਖੁਸ਼ ਹੋਏ, ਅਤੇ ਉਸ ਤੋਂ ਬਾਅਦ ਭੋਗ ਦੇ ਉੱਤੇ ਵੀ ਭਗਤ ਜੀ ਨੇ ਅਟੈਂਡ ਕੀਤਾ, ਅਤੇ ਜਾ ਕੇ ਬੜੀ ਇਮੋਸ਼ਨਲ ਚਿੱਠੀ ਲਿਖ ਦਿੱਤੀ ਭਗਤ ਜੀ ਨੇ ਜਾ ਕੇ। ਉਹਨਾਂ ਨੇ ਲਿਖਿਆ ਕਿ ਤੁਹਾਡੇ ਘਰ ਵਿੱਚ ਮੈਂ ਉਸ ਭੈਣ ਨਾਲ ਆਇਆ ਜਿਸ ਭੈਣ ਨਾਲ ਕੋਈ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਹੋਇਆ ਕਰਦਾ, ਤੁਹਾਡੇ ਘਰ ਨੂੰ ਮੈਂ ਗੁਰਬਾਣੀ ਦੀ ਰੰਗਤ 'ਚ ਰੰਗਿਆ ਵੇਖਿਆ, ਅਤੇ ਅੱਜ ਤੋਂ ਬਾਅਦ ਮੈਂ ਆਪਣੇ ਆਪ ਨੂੰ ਤੁਹਾਡੇ ਘਰ ਦਾ ਬਜ਼ੁਰਗ ਦਾ ਅਧਿਕਾਰੀ ਸਮਝਦਾ ਹੈਗਾ। ਤੁਸੀਂ ਸਾਰੇ ਧੀਆਂ ਪੁੱਤਰ ਭੈਣਾਂ ਭਰਾਵਾਂ ਨੇ ਧੀਆਂ ਪੁੱਤਰਾਂ ਦੇ ਰੂਪ 'ਚ ਪੇਸ਼ ਹੋ ਕੇ ਮੈਨੂੰ ਪਰਿਵਾਰ ਤੋਂ ਸੱਖਣਾ ਨਹੀਂ ਰਹਿਣ ਦਿੱਤਾ। ਬੜੀ ਵੱਡੀ ਗੱਲ ਸੀ ਮੇਰੇ ਸਾਡੇ ਵਾਸਤੇ, ਬੜੀ ਵੱਡੀ ਅਸੀਸ ਸੀ ਇਹ, ਕਿਉਂਕਿ ਜੋ ਮੈਂ ਚਾਹੁੰਦੀ ਸੀ, ਜਿਵੇਂ ਰੱਬ ਨੇ ਮੇਰੀ ਗੱਲ ਭਗਤ ਜੀ ਤੱਕ ਪਹੁੰਚਾ ਹੀ ਦਿੱਤੀ ਵੀ ਹੁਣ ਤਾਂ ਸਾਡੇ ਸਿਰ 'ਤੇ ਭਗਤ ਜੀ ਦਾ ਹੱਥ ਹੋਏਗਾ। ਉਸ ਤੋਂ ਬਾਅਦ ਫਿਰ ਮੈਂ ਹਰ 15 ਦਿਨਾਂ ਬਾਅਦ ਸੰਗਰੂਰ ਤੋਂ ਅੰਮ੍ਰਿਤਸਰ ਜਾਣਾ, ਆਪਣੇ ਜਿਹੜੀ ਵੀ ਕੋਈ ਪ੍ਰੋਬਲਮ ਹੋਣੀ ਜਾਂ ਗਾਈਡੈਂਸ ਜ਼ਿੰਦਗੀ 'ਚ ਲੈਣ ਵਾਸਤੇ, ਤਾਂ ਸਵੇਰੇ ਜਾਣਾ, ਕਲੀਨਿਕ ਮੇਰੀ ਹੁੰਦੀ ਸੀ ਡਾਕਟਰ ਹੋਣ ਕਰਕੇ, ਸਵੇਰੇ ਜਾਣਾ, ਰਾਤ ਨੂੰ 12 ਵਜੇ ਵਾਪਸ ਆਉਣਾ, ਅਤੇ ਜਿਹੜੇ 5 ਘੰਟੇ ਮੈਂ ਅੰਮ੍ਰਿਤਸਰ ਰਹਿਣਾ, ਤਾਂ 5 ਘੰਟੇ ਭਗਤ ਜੀ ਨੇ ਮੇਰੇ ਨਾਲ ਹੀ ਰਹਿਣਾ, ਉਹਨਾਂ ਨੇ ਮੈਨੂੰ ਤਰ੍ਹਾਂ ਤਰ੍ਹਾਂ ਦੀਆਂ ਸਿੱਖਿਆਵਾਂ ਦਿੰਦੇ ਰਹਿਣਾ। ਬਸ ਇਸ ਤਰ੍ਹਾਂ ਹੌਲੀ ਹੌਲੀ ਸਾਡਾ ਜਿਹੜਾ ਅਟੈਚਮੈਂਟ ਵੱਧ ਗਿਆ, ਆਪਸ 'ਚ ਪਿਆਰ ਵੱਧ ਗਿਆ। ਭਗਤ ਜੀ 80 'ਚ ਬਿਮਾਰ ਹੋ ਗਏ, ਪ੍ਰੋਸਟੇਟ ਦਾ ਓਪਰੇਸ਼ਨ ਹੋਇਆ, ਤਾਂ ਮੈਨੂੰ ਪਤਾ ਲੱਗਿਆ, ਆਪ ਨਹੀਂ ਉਹਨਾਂ ਨੇ ਫੋਨ ਕੀਤਾ, ਕਿਸੇ ਨੇ ਮੈਨੂੰ ਫੋਨ ਕੀਤਾ ਕਿ ਭਗਤ ਜੀ ਬਿਮਾਰ ਹਸਪਤਾਲ ਦਾਖਲ। ਨੈਚੁਰਲੀ ਉਹਨਾਂ ਨੇ ਸਾਨੂੰ ਆਪਣੇ ਬੱਚੇ ਐਕਸੈਪਟ ਕਰ ਲਿਆ ਸੀ, ਅਤੇ ਸਾਡਾ ਤਾਂ ਫਰਜ਼ ਬਣਦਾ ਹੀ ਸੀ ਕਿ ਉਹਨਾਂ ਕੋਲ ਜਾਂਦੇ। ਤਾਂ ਮੈਂ ਉਹਨਾਂ ਕੋਲ ਗਈ, ਤਾਂ ਸਰਜਰੀ ਤੋਂ ਬਾਅਦ ਕਾਫੀ ਟਾਈਮ ਲੱਗ ਗਿਆ ਉਹਨਾਂ ਨੂੰ ਰਿਕਵਰ ਕਰਨ ਦੇ ਵਿੱਚ, ਤਾਂ ਮੈਂ ਉੱਥੇ ਉਹਨਾਂ ਕੋਲ ਰਹੀ ਉਨੇ ਦਿਨ। ਉਹ ਕਦੇ ਕਿਸੇ ਕੋਲੋਂ ਇੱਕ ਪੈਸੇ ਦੀ ਉਮੀਦ ਨਹੀਂ ਸੀ ਕਰਦੇ ਵੀ ਕੋਈ ਮੇਰੀ ਮਦਦ ਕਰੇਗਾ ਜ਼ਿੰਦਗੀ ਦੇ ਵਿੱਚ। ਉਹ ਬਹੁਤ ਜ਼ਿਆਦਾ ਪਿਆਰ ਕਰਨ ਲੱਗ ਗਏ ਉਸ ਤੋਂ ਬਾਅਦ, ਤੂੰ ਆਪ ਨਹੀਂ ਆਈ, ਤੈਨੂੰ ਰੱਬ ਨੇ ਭੇਜਿਆ, ਤੂੰ ਆਪ ਨਹੀਂ ਆਈ, ਤੈਨੂੰ ਰੱਬ ਨੇ ਭੇਜਿਆ, ਤੂੰ ਰੱਬ ਦੀ ਪ੍ਰਤੀਨਿਧ ਬਣ ਕੇ ਆਈ ਹੈ। ਉਸ ਤੋਂ ਬਾਅਦ ਬਹੁਤ ਜ਼ਿਆਦਾ ਪਿਆਰ ਵਾਲੀਆਂ ਚਿੱਠੀਆਂ ਭਗਤ ਜੀ ਨੇ ਲਿਖੀਆਂ ਮੈਨੂੰ, ਜਿੰਨੀਆਂ ਵੀ ਲਿਖੀਆਂ, ਉਹ ਮੇਰੇ ਕੋਲ ਇੱਕ ਖਜ਼ਾਨੇ ਦੇ ਰੂਪ ਵਿੱਚ ਸਾਂਭੀਆਂ ਹੋਈਆਂ ਸੀਗੀਆਂ। 20 ਸਾਲਾਂ ਬਾਅਦ ਮੈਂ ਉਹ, ਮੈਂ ਸੋਚਿਆ ਵੀ ਚਲੋ ਹੁਣ ਇਹ ਸੰਗਤਾਂ ਦੇ ਅੱਗੇ ਪੇਸ਼ ਕਰ ਦਿੰਦਾ। ਪਹਿਲਾਂ ਮੈਨੂੰ ਲੱਗਦਾ ਸੀ ਵੀ ਬੀਬੀ ਆਪਣੀ ਵਡਿਆਈ ਕਰਾਏਗੀ ਸ਼ਾਇਦ, ਕਿਉਂਕਿ ਭਗਤ ਜੀ ਨੇ ਬਹੁਤ ਵਡਿਆਈ ਕੀਤੀ ਹੋਈ, ਅਤੇ ਮੈਨੂੰ ਔਖਾ ਲੱਗਦਾ ਸੀਗਾ। ਫਿਰ ਮੈਂ ਕਿਹਾ ਵੀ ਨਹੀਂ, ਹੁਣ 20 ਸਾਲ ਹੋ ਗਏ ਅਤੇ ਇਹ ਖਜ਼ਾਨਾ ਹੈਗਾ। ਫਿਰ ਮੈਂ ਕਿਤਾਬ ਲਿਖੀ ਪਿਆਰ ਦੀਆਂ ਤੰਦਾਂ, ਜਿਹਦੇ 'ਚ ਫਿਰ ਉਹ ਸਾਰੀਆਂ ਕਿ ਚਿੱਠੀਆਂ ਸੀ ਸਕੈਨ ਕਰਕੇ ਓਰੀਜਨਲ ਵੀ ਪਾਤੀਆਂ, ਅਤੇ ਉਹ ਦੂਜੀ ਤਰ੍ਹਾਂ ਵੀ ਪਾਤੀਆਂ ਲਿਖ ਕੇ।
ਖਜ਼ਾਨਾ ਸਾਂਭਿਆ ਹੀ ਚੰਗਾ, ਵਧੀਆ ਕੰਮ ਕੀਤਾ, ਲੋਕਾਂ ਤੱਕ ਵੀ ਪਹੁੰਚੀ ਉਹ ਗੱਲ।
ਪਿਆਰ ਦੀਆਂ ਤੰਦਾਂ ਸੀ ਫਿਰ ਜਿਹੜੀਆਂ ਸੀਗੀਆਂ ਉਹ ਸੰਗਤਾਂ ਤੱਕ ਪਹੁੰਚਾ ਦਿੱਤੀਆਂ, ਕਿਉਂਕਿ ਬਹੁਤ ਔਖਾ ਹੈ ਸਮਝਣਾ ਕਿ ਅਧਿਆਤਮਕ ਪਿਆਰ ਕੀ ਹੁੰਦਾ। ਸ਼ੁਰੂ ਮੈਂ ਇੱਦਾਂ ਹੀ ਕੀਤਾ ਵੀ ਜਿਹੜਾ ਅਧਿਆਤਮਕ ਪਿਆਰ ਹੈ ਉਹ ਬੰਦੇ ਨੂੰ ਇੰਨੀ ਤਾਕਤ ਬਖਸ਼ਦਾ ਕਿ ਫਾਂਸੀ ਦੇ ਫੰਦੇ ਨੂੰ ਵੀ ਚੁੰਮ ਲੈਂਦਾ, ਉਹ ਤੱਤੀਆਂ ਤਵੀਆਂ 'ਤੇ ਬਿਠਾ ਦਿੰਦਾ। ਅਤੇ ਭਗਤ ਜੀ ਦਾ ਪਿਆਰ ਜਿਹੜਾ ਸੀ ਬੜਾ ਅਨੋਖਾ ਸੀ, ਚਾਹੇ ਪਿੰਗਲਵਾੜੇ ਦੀ ਸੇਵਾ ਇੰਨੀ ਸੌਖੀ ਨਹੀਂ ਸੀ ਮੇਰੇ ਵਾਸਤੇ, ਪਰ ਉਹ ਭਗਤ ਜੀ ਦੇ ਪਿਆਰ ਇੰਨਾ ਤਾਕਤ ਦਿੰਦਾ ਸੀ
ਜੀ। ਪਾਟੀ ਜੇ ਫਕੀਰ ਦੀ ਅਤੇ ਵਿੱਚੋਂ ਡਿੱਗੇ ਰੱਬ, ਗੁਰਬਤ ਤਾਂ ਨਹੀਂ ਕਿਹਾ ਜਾ ਸਕਦਾ, ਪਰ ਉਸ ਵੇਲੇ ਸਾਧਨਾ ਦੀ ਬੜੀ ਘਾਟ ਸੀ ਜਦੋਂ ਭਗਤ ਜੀ ਨੇ ਇਹ ਸੇਵਾਵਾਂ ਨਿਭਾਈਆਂ। ਹੁਣ ਪਿੰਗਲਵਾੜਾ ਇੱਕ ਬਹੁਤ ਵੱਡੀ ਸੰਸਥਾ ਬਣ ਚੁੱਕੀ ਹੈ, ਹੁਣ ਕਿੰਨੇ ਕੁ ਲੋਕਾਂ ਦੀ ਸਾਂਭ ਸੰਭਾਲ ਦਾ ਜ਼ਿੰਮਾ ਸੰਸਥਾ ਦਾ?
1800 ਸਾਡੇ ਭੈਣ ਭਰਾ ਹੈਗੇ, ਔਰ ਹਰ ਸਾਲ ਤਕਰੀਬਨ 150-200 ਜਿਹੜੇ ਨੇ ਉਹ ਠੀਕ ਹੋ ਕੇ ਆਪਣੇ ਘਰਾਂ ਨੂੰ ਚਲੇ ਜਾਂਦੇ, ਕਿਉਂਕਿ ਇਹਨਾਂ ਦਾ ਟ੍ਰੀਟਮੈਂਟ ਬਹੁਤ ਵਧੀਆ ਹੁੰਦਾ। ਇਹਨਾਂ ਦੇ ਵਿੱਚ ਸਾਡੇ ਕੋਲ ਸਪੈਸ਼ਲ ਬੱਚੇ ਬਹੁਤ ਹੈ ਜਿਨ੍ਹਾਂ ਦਿਮਾਗ ਘੱਟ ਹੁੰਦਾ, ਡੈਫ ਬੱਚੇ ਵੀ ਨੇ, ਤਾਂ ਇਸ ਕਰਕੇ ਅਸੀਂ ਫਿਰ ਨੋਰਮਲ ਬੱਚੇ ਵੀ ਨੇ, ਤਾਂ ਤਿੰਨਾਂ ਬੱਚਿਆਂ ਲਈ ਅਸੀਂ ਸਕੂਲ ਸ਼ੁਰੂ ਕਰ ਦਿੱਤੇ, ਨੋਰਮਲ ਬੱਚਿਆਂ ਲਈ ਵੀ, ਸਪੈਸ਼ਲ ਬੱਚਿਆਂ ਲਈ ਵੀ, ਅਤੇ ਡੈਫ ਬੱਚਿਆਂ ਲਈ ਵੀ। ਪਹਿਲਾਂ ਨਹੀਂ ਸੀ ਸਕੂਲ ਹੁੰਦੇ, ਤਾਂ ਜਿਹੜੇ ਸਪੈਸ਼ਲ ਬੱਚੇ ਸੀ ਉਹ ਤਾਂ ਸਾਰੇ ਪਿੰਗਲਵਾੜੇ 'ਚ ਹੀ ਰਹਿੰਦੇ ਆ, ਉਹ ਇੰਨੇ ਜ਼ਿਆਦਾ ਉਹਨਾਂ ਦੀ ਗਿਣਤੀ ਕਿ ਬਾਹਰੋਂ ਨਹੀਂ ਅਸੀਂ ਦਾਖਲ ਕਰ ਸਕਦੇ। ਜਿਹੜੇ ਡੈਫ ਬੱਚੇ ਆ ਬਾਹਰੋਂ ਵੀ ਆਉਂਦੇ ਆ, ਉਹਨਾਂ ਨੂੰ ਅਸੀਂ ਹੋਸਟਲ ਵੀ ਪ੍ਰੋਵਾਈਡ ਕਰਦੇ ਹਾਂ, ਅਤੇ ਫੀਡ ਮਤਲਬ ਫਰੀ ਬੋਰਡਿੰਗ ਲੋਜਿੰਗ ਉਹਨਾਂ ਦੀ, ਖਾਣਾ ਪੀਣਾ ਸਭ ਕੁਛ ਫਰੀ। ਅਤੇ ਜਿਹੜਾ ਨੋਰਮਲ ਬੱਚਿਆਂ ਦਾ ਸਕੂਲ ਹੈ ਉਹ ਤਕਰੀਬਨ ਘਰਾਂ ਨੂੰ ਚਲੇ ਜਾਂਦੇ, ਜਾਂ ਸਾਡੇ ਆਪਣੇ ਬੱਚੇ, ਅਤੇ ਉੱਥੇ ਕੋਈ ਫੀਸ ਨਹੀਂ ਕਿਸੇ ਸਕੂਲ 'ਚ, ਕੋਈ ਕਿਤਾਬਾਂ ਵੀ ਪਿੰਗਲਵਾੜੇ ਸੰਸਥਾ ਵੱਲੋਂ ਦਿੱਤੀਆਂ ਜਾਂਦੀਆਂ, ਦਾਖਲੇ ਉਹ ਕੀਤੇ ਜਾਂਦੇ ਜਿਹੜੇ ਕਿ ਬਹੁਤ ਗਰੀਬ ਪਰਿਵਾਰਾਂ ਦੇ ਬੱਚੇ ਹੁੰਦੇ ਆ
ਜੀ। ਮੈਂ ਮਾਫ਼ੀ ਚਾਹੁੰਦਾ, ਪਰ ਮੈਂ ਸਕੇਲ ਸਮਝਣਾ ਚਾਹੁੰਦਾ, ਕਿੰਨਾ ਕੁ ਬਜਟ ਹੋਊਗਾ ਪਿੰਗਲਵਾੜੇ ਦਾ ਸਾਲਾਨਾ 1 ਸਾਲ ਦਾ?
ਹਾਂਜੀ, ਬਜਟ ਸਾਡਾ ਇਹ ਹੈ ਵੀ ਪਿੰਗਲਵਾੜਾ ਸੰਸਥਾ ਸਾਡਾ 6.5 ਲੱਖ ਰੁਪਇਆ ਰੋਜ਼ ਦਾ ਖਰਚਾ।
ਬਹੁਤ ਵੱਡੀ ਰਕਮ ਹੈ ਤਾਂ।
ਹਾਂਜੀ, ਪਰ ਸੰਗਤਾਂ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿਣ ਦਿੰਦੇ।
ਕਦੇ ਸਰਕਾਰ ਵੱਲੋਂ ਕੋਈ ਇਮਦਾਦ ਮਿਲੀ ਹੋਵੇ?
ਨਹੀਂ, ਸਰਕਾਰ ਵੱਲੋਂ ਕੋਈ ਇਮਦਾਦ ਨਹੀਂ ਹੈ। ਸ਼੍ਰੋਮਣੀ ਕਮੇਟੀ ਸਾਨੂੰ 15 ਲੱਖ ਰੁਪਏ ਸਾਲ ਦਾ ਦਿੰਦੀ ਹੈ, 2.5 ਦਿਨਾਂ ਦਾ ਖਰਚਾ
ਜੀ। ਅਤੇ ਆਪਾਂ ਹੁਣ ਐਕਟੀਵਿਟੀਜ਼ ਦੀ ਗੱਲ ਕਰਦੇ ਸੀ, ਅਤੇ ਤੁਸੀਂ ਦੱਸਿਆ ਮੰਦਬੁੱਧੀ ਬੱਚੇ ਨਾਲ ਜੇ ਡਿਸੇਬਲ ਨੇ ਉਹ ਵੀ, ਅਤੇ ਫਿਰ ਲੂਲੇ ਲੰਗੜੇ ਲਵਾਰਸ ਇਹੋ ਜਿਹੇ ਲੋਕਾਂ ਦਾ ਤਾਂ ਸੰਸਥਾ ਹੈ ਨਾ, ਜਦੋਂ ਭਗਤ ਜੀ ਸੀਗੇ ਉਹਨਾਂ ਨੇ ਸਾਂਭ ਸੰਭਾਲ ਦਾ ਕੰਮ ਰੰਭਿਆ ਸੀ।
ਸਾਡੇ ਕੋਲ ਏਡਸ ਦੇ ਪੇਸ਼ੈਂਟ ਵੀ ਹੈ, ਬਲਾਈਂਡ ਪੇਸ਼ੈਂਟ ਵੀ ਹੈ, ਡੈਫ ਪੇਸ਼ੈਂਟ ਵੀ ਹੈ, ਹੈਮੀਪਲੇਜੀਆ ਦੇ ਪੇਸ਼ੈਂਟ ਹੈ, ਐਪੀਲੈਪਸੀ ਦੇ ਬਹੁਤ ਪੇਸ਼ੈਂਟ ਹੈਗੇ ਹੈ। ਤਾਂ ਮਤਲਬ ਵੱਖਰੀਆਂ ਵੱਖਰੀਆਂ ਤਕਲੀਫਾਂ ਨਾਲ ਸਾਡੇ ਕੋਲ ਜਿਹੜੇ ਸਾਡੇ ਭੈਣ ਭਰਾ ਰਹਿ ਰਹੇ ਨੇ, ਅਤੇ ਜਿਹੜਾ ਅਸੀਂ ਮਤਲਬ ਉਹਨਾਂ ਦਾ ਦਵਾ ਦਾਰੂ ਦਾ ਖਰਚਾ, ਸਾਡੇ ਕੋਲ ਕਈ ਇਹੋ ਜਿਹੇ ਆਉਂਦੇ ਜਿਨ੍ਹਾਂ ਦੇ ਜ਼ਖਮ ਹੋਏ ਹੁੰਦੇ ਆ, ਹੱਡੀਆਂ ਟੁੱਟੀਆਂ ਹੁੰਦੀਆਂ, ਕੀੜੇ ਪਏ ਹੁੰਦੇ ਆ, ਅਤੇ ਉਹਨਾਂ ਦਾ ਫਿਰ ਉਸ ਤਰ੍ਹਾਂ ਹੀ ਉਸ ਹਿਸਾਬ ਨਾਲ ਇਲਾਜ ਕਰਾਉਣਾ, ਜਿਹੜੇ ਦਿਮਾਗੀ ਤੌਰ 'ਤੇ ਤਾਂ ਵਜਨ ਗਵਾ ਚੁੱਕੇ ਹੁੰਦੇ ਆ ਜਿਹਨੂੰ ਅਸੀਂ ਮੈਂਟਲ ਪੇਸ਼ੈਂਟ ਕਹਿੰਦੇ ਹਾਂ, ਉਹਨਾਂ ਨੂੰ ਮੈਂਟਲ ਹਸਪਤਾਲ 'ਚ ਭੇਜਣਾ, ਫਿਰ ਸਾਰਿਆਂ ਦੀ ਸ਼ੂਗਰ ਟੈਸਟ ਹੋਣੀ, ਸਾਰਿਆਂ ਦਾ ਬਲੱਡ ਪ੍ਰੈਸ਼ਰ ਟੈਸਟ, ਸਾਰਿਆਂ ਦੇ ਐੱਚ ਆਈ ਵੀ, ਐੱਚ ਸੀ ਵੀ, ਐੱਚ ਬੀ ਵੀ, ਇਹ ਆਉਂਦੇ ਹੀ ਸਾਰੇ ਟੈਸਟ ਅਸੀਂ ਕਰ ਲੈਂਦੇ ਹਾਂ ਮਰੀਜ਼ ਦੇ
ਕੰਟਰੋਲ ਪਾਲਿਸੀ ਵੀ। ਹਾਂਜੀ,
ਅਤੇ ਇਸ ਕਰਕੇ ਜਿਹੜੇ ਫਿਰ ਡਾਇਬਟਿਕ ਪੇਸ਼ੈਂਟ ਆ ਉਹਨਾਂ ਨੂੰ ਥੋੜ੍ਹਾ ਵੱਖਰਾ ਰੱਖੀਦਾ, ਦਾਨੀ ਆਉਂਦੇ ਬੜੀਆਂ ਚੀਜ਼ਾਂ ਲੈ ਕੇ ਖਾਣ ਵਾਸਤੇ, ਤਾਂ ਉਹਨਾਂ ਨੂੰ ਦੱਸੀਦਾ ਵੀ ਇਹ ਡਾਇਬਟਿਕ, ਇਹਨਾਂ ਨੂੰ ਮਿੱਠਾ ਨਹੀਂ ਦੇਣਾ, ਮਤਲਬ ਇੱਥੋਂ ਤੱਕ
ਮੈਨੇਜਮੈਂਟ
ਮੈਨੇਜ ਕਰੀਦਾ। ਬਾਕੀ ਨਰਸਿੰਗ ਸਟਾਫ ਰੱਖਿਆ ਹੋਇਆ ਜਿਹੜਾ 8 ਆਵਰਲੀ ਡਿਊਟੀ ਦਿੰਦਾ ਹੈਗਾ, ਅਤੇ ਬਾਕੀ ਸਾਡੇ ਕੋਲ ਫਿਰ ਬਣਾਵਟੀਆਂ ਕੇਂਦਰ ਹੈ, ਫਿਜੀਓਥਰੈਪੀ ਸੈਂਟਰ ਹੈ, ਜਿਨ੍ਹਾਂ ਨੂੰ ਫਿਜੀਓਥਰੈਪੀ ਦੀ ਲੋੜ ਹੁੰਦੀ ਹੈ, ਹੈਮੀਪਲੀਜ਼ੀਆ ਵਾਲਿਆਂ ਨੂੰ, ਪੋਸਟ ਓਪਰੇਟਿਵ ਜਿਹੜੇ ਹੁੰਦੇ ਨੇ ਹੱਡੀਆਂ ਦੇ ਓਪਰੇਸ਼ਨ ਵਾਲੇ ਉਹਨਾਂ ਨੂੰ ਵੀ, ਸਪੈਸ਼ਲ ਜਿਹੜੇ ਬੱਚੇ ਸਪਾਸਟਿਕ ਨੇ, ਸੈਰੀਬਲ ਪਾਲਸੀ ਵਾਲੇ ਉਹਨਾਂ ਨੂੰ ਵੀ, ਅਤੇ ਇਸ ਤਰ੍ਹਾਂ ਉਹਨਾਂ ਵਾਸਤੇ ਫਿਜੀਓਥਰੈਪੀ ਸੈਂਟਰ ਸ਼ੁਰੂ ਕੀਤਾ। ਇਹ ਸਾਰਾ ਕੁਛ ਭਗਤ ਜੀ ਤੋਂ ਬਾਅਦ ਹੀ ਸ਼ੁਰੂ ਕੀਤਾ, ਬਣਾਵਟੀ ਅੰਗ ਕੇਂਦਰ ਵੀ ਬਾਅਦ 'ਚ ਸ਼ੁਰੂ ਕੀਤਾ, ਸਕੂਲ ਵੀ ਬਾਅਦ 'ਚ ਸ਼ੁਰੂ ਹੋਏ। ਜਿਹੜੇ ਸਪੈਸ਼ਲ ਸਕੂਲ ਦੇ ਸਾਡੇ ਬੱਚੇ ਆ, ਸਾਰੇ ਤਕਰੀਬਨ ਅਬੰਡੈਂਟ ਹੁੰਦੇ ਆ, ਸੜਕਾਂ ਤੋਂ ਚੁੱਕ ਕੇ ਪਾਲੇ ਹੁੰਦੇ ਆ, ਉਹਨਾਂ ਨੂੰ ਅਸੀਂ ਟ੍ਰੇਨਿੰਗ ਦੇ ਕੇ ਅਤੇ ਉਹਨਾਂ ਨੂੰ ਇਸ ਕਾਬਲ ਬਣਾਤਾ ਕਿ ਉਹ ਇੰਟਰਨੈਸ਼ਨਲ ਓਲੰਪਿਕਸ, ਸਪੈਸ਼ਲ ਇੰਟਰਨੈਸ਼ਨਲ ਓਲੰਪਿਕਸ ਵਿੱਚ ਜਿੱਤ ਕੇ ਆਏ
ਮੈਡਲ। ਨਾ ਕੋਈ ਜਿਹੜਾ ਲੈਣਾ ਚਾਹੋ।
ਹਾਂਜੀ, ਲੋਸ ਐਂਜਲਸ ਗਏ ਸੀਗੇ, ਅਬੂਧਾਬੀ ਹੁਣ ਪਿੱਛੇ 'ਚ ਗਏ ਸੀਗੇ, ਉਹਦੇ ਵਿੱਚ ਫਿਰ ਜਿੱਤ ਕੇ ਆਏ। ਫਿਰ ਜਿਹੜਾ ਡੈਫ ਸਕੂਲ ਹੈ, ਇਹ ਪਹਿਲੀ ਵਾਰੀ ਹੋਇਆ ਵਰਲਡ ਦੀ ਹਿਸਟਰੀ ਵਿੱਚ ਕਿ ਪੰਜਾਬੀ 'ਚ ਅਸੀਂ ਸਾਈਨ ਲੈਂਗੁਏਜ ਦੀ ਕਿਤਾਬ ਤਿਆਰ ਕੀਤੀ ਹੈ, ਔਰ ਉਹਨਾਂ ਨੂੰ, ਉਹਨਾਂ ਦੇ ਜਿਹੜੇ ਡੈਫ ਬੱਚੇ ਉਹਨਾਂ ਦੀਆਂ ਮਾਵਾਂ ਨੂੰ ਵੀ ਅਸੀਂ ਕਲਾਸਾਂ ਲੈਂਦੇ ਹਾਂ, ਕਿਉਂਕਿ ਬਹੁਤ ਸਾਰੇ ਪੇਂਡੂ ਲੋਕ ਪੰਜਾਬੀ ਜਾਣਦੇ, ਅੰਗਰੇਜ਼ੀ ਨਹੀਂ ਜਾਣਦੇ, ਅਤੇ ਪਹਿਲਾਂ ਇਸ ਤੋਂ ਪਹਿਲਾਂ ਇੰਗਲਿਸ਼ ਵਿੱਚ ਹੀ ਸੀਗੀ ਸਾਈਨ ਲੈਂਗੁਏਜ ਦੀ, ਤਾਂ ਮਾਵਾਂ ਨੂੰ ਕਿਵੇਂ ਫਿਰ ਪਤਾ, ਬੱਚੇ ਕਿਵੇਂ ਕਮਿਊਨੀਕੇਟ ਕਰਨ ਆਪਸ 'ਚ, ਕਿਵੇਂ ਮਾਵਾਂ ਆਪਣਾ ਗੱਲਬਾਤ ਕਰਨ, ਜੇ ਮਾਵਾਂ ਨੂੰ ਵੀ ਨਾਲ ਪੰਜਾਬੀ ਸਾਈਨ ਲੈਂਗੁਏਜ ਪੜ੍ਹਾਵਾਂਗੇ ਤਾਂ ਜਿਹੜੇ ਬੱਚੇ ਆ ਆਪਣੀ ਮਾਂ ਨਾਲ ਆਪਣਾ ਦਿਲ ਦੀ ਗੱਲ ਕਰ ਸਕਦੇ ਆ।
ਸਹੀ,
ਤਾਂ ਇਸ ਕਰਕੇ ਪਹਿਲੀ ਵਾਰੀ ਹੋਇਆ ਕਿ ਅਸੀਂ ਉਹ ਤਿਆਰ ਕੀਤੇ। ਫਿਰ ਪਹਿਲੀ ਵਾਰੀ ਹੋਇਆ ਕਿ ਵਰਲਡ ਵਿੱਚ ਕਿ ਅਸੀਂ ਬੱਚਿਆਂ ਨੂੰ ਮੋਬਾਈਲ ਦੇ ਕੇ ਉਹਨਾਂ ਨੂੰ ਮੈਸੇਜ ਕਰਨਾ ਸਿਖਾਇਆ, ਵੀ ਤੁਸੀਂ ਥਰੂ ਮੈਸੇਜ ਆਪਸ 'ਚ ਗੱਲਬਾਤ ਕਰ ਸਕਦੇ ਹੋ। ਬੱਚੇ ਬਹੁਤ ਐਕਟਿਵ ਹੁੰਦੇ, ਡੈਫ ਬੱਚੇ ਅਦਰਵਾਈਜ਼ ਦੇ ਆਰ ਵੈਰੀ ਐਕਟਿਵ, ਮੈਂਟਲੀ ਬੜੇ ਤੇਜ਼ ਹੁੰਦੇ।
ਪਿੰਡਾਂ 'ਚ ਅਕਸਰ ਕਹਿੰਦੇ ਆ ਜੀ ਰੱਬ ਨੇ ਇੱਕ ਚੀਜ਼ ਰੱਖੀ ਹੈ ਤਾਂ ਬਾਕੀਆਂ 'ਚ ਬੱਲੇ ਬੱਲੇ ਕਰਾਈ ਹੋਊਗੀ।
ਹਾਂ, ਅਤੇ ਕੋਕਲੀਅਰ ਇੰਪਲਾਂਟ ਹੁੰਦਾ, ਕਪਰੇਸ਼ਨ ਹੁੰਦਾ,
ਬੋਲਣਾ ਨਹੀਂ ਆਉਂਦਾ ਤਾਂ ਨੱਚਣਾ ਸਿੱਖ ਲਓ।
ਨੱਚ ਤਾਂ ਨੱਚਦੇ ਤਾਂ ਸਾਡੇ ਬੱਚੇ ਬਹੁਤ ਆ ਨਾ, ਉਹ ਤਾਂ ਇੱਕ ਵਾਰੀ ਸ਼ੁਰੂ ਹੋ ਜਾਂਦਾ ਉਹਨਾਂ ਨੂੰ ਬੰਦ ਕਰਨਾ ਔਖਾ ਹੋ ਜਾਂਦਾ।
ਬੱਚੇ ਬੱਚੇ ਹੀ ਆ,
ਬਹੁਤ ਸਾਰੀਆਂ ਬੱਚੀਆਂ ਜਿਹੜੀਆਂ ਬੱਚੇ ਬੱਚੀਆਂ, ਮੁੰਡੇ ਵੀ ਕੁੜੀਆਂ ਵੀ ਜਿਹੜੇ ਸਾਡੇ ਕੋਲ ਲਵਰਸੀ ਹਾਲਤ 'ਚ ਆਏ ਸੀ, ਸਾਡੇ ਆਪਣੇ ਬੱਚੇ ਹੀ ਲੱਗਦੇ ਸਨ, ਉਹਨਾਂ ਨੂੰ ਪੋਸਟ ਗ੍ਰੈਜੂਏਸ਼ਨ ਤੱਕ ਵੀ ਪੜ੍ਹਾਈ ਕਰ ਲਈ, ਕਈ ਆਪਣੇ ਆਪਣੇ ਉਹਨਾਂ ਦੇ ਵਿਆਹ ਵੀ ਕਰ ਦਿੱਤੇ ਅਤੇ ਆਪਣੇ ਲਾਈਫ 'ਚ ਸੈਟਲ ਵੀ ਹੋ ਗਏ। ਭਗਤ ਜੀ ਤੋਂ ਬਾਅਦ ਹੀ ਤਕਰੀਬਨ 45 ਤੋਂ 50 ਦੇ ਵਿੱਚ ਕੁੜੀਆਂ ਦੇ ਵਿਆਹ ਵੀ ਕੀਤੇ ਆ।
ਅਤੇ ਆਪਣੇ ਕਿੰਨੇ ਕੁ ਸੇਵਾਦਾਰ ਹੋਣਗੇ ਇਹ ਜਨਮ ਤੁਹਾਰੇ ਲੇਖੇ?
ਸੇਵਾਦਾਰ ਜੇ ਜਨਮ ਤੁਹਾਰੇ ਲੇਖੇ ਵਾਲੇ ਤਾਂ ਨਹੀਂ ਜ਼ਿਆਦਾ ਹੈਗੇ, ਕਿਉਂਕਿ ਜਿਵੇਂ ਆਫਟਰ ਰਿਟਾਇਰਮੈਂਟ ਬਹੁਤ ਲੋਕਾਂ ਨੇ ਜੁਆਇਨ ਕੀਤਾ ਸਾਨੂੰ, ਜਿਹੜਾ ਡੈਫ ਸਕੂਲ ਹੈ ਉਹ ਚਲਾ ਰਹੇ ਨੇ, ਗਰੁੱਪ ਕੈਪਟਨ ਰਿਟਾਇਰ ਹੋਏ ਨੇ ਰਜਿੰਦਰਪਾਲ ਸਿੰਘ ਜੀ, ਉਹ ਡਾਇਰੈਕਟਰ ਨੇ, ਇੱਕ ਹੋਰ ਐਜੂਕੇਸ਼ਨ ਡਿਪਾਰਟਮੈਂਟ 'ਚ ਹੋਏ ਨੇ, ਉਹ ਦੂਜੇ ਸਕੂਲਾਂ ਦੇ ਡਾਇਰੈਕਟਰ ਨੇ। ਇਸ ਤਰ੍ਹਾਂ
ਹਮਲਾ ਫੈਲਾ 200-250 ਕਿੰਨੇ ਲੋਕਾਂ ਦਾ ਹੋਊਗਾ ਕੋਈ ਅੰਦਾਜ਼ਾ?
ਹਰ ਤਕਰੀਬਨ 1800 ਮਰੀਜ਼ ਹੈ ਨਾ ਸਾਡੇ ਕੋਲ, ਅਤੇ ਤਕਰੀਬਨ 5 ਪੇਸ਼ੈਂਟਸ ਪਿੱਛੇ ਇੱਕ ਸੇਵਾਦਾਰ ਤੁਸੀਂ ਲਾ ਲਓ, ਹੈ ਨਾ, ਦਿਨੇ ਰਾਤ ਡਿਊਟੀ ਹੁੰਦੀ ਹੈ ਅਤੇ 10 ਨਾਲ ਇੱਕ ਬਣ ਜਾਂਦਾ ਫਿਰ ਇੱਕ, ਇਹ ਇੱਦਾਂ ਸਾਡਾ ਇਹ ਹੈ। ਅਤੇ ਫਿਰ ਪ੍ਰੈਸ ਵਿੱਚ ਕੰਮ ਕਰਦੇ ਆ ਸਾਡੇ, ਪ੍ਰੈਸ ਵੀ ਹੈ, ਪ੍ਰਿੰਟਿੰਗ ਪ੍ਰੈਸ ਵੀ ਹੈ।
ਕਿਤਾਬ 'ਚ ਮੈਂ ਭਗਤ ਜੀ ਦੇ ਪੜ੍ਹਦਾ ਹੁੰਦਾ ਸੀ, ਉਹ ਅੱਗੇ ਹਰਿਮੰਦਰ ਸਾਹਿਬ ਦੇ ਬਾਹਰ ਰੱਖੇ ਹੁੰਦੇ ਸੀ, ਉਹ ਮਰੋੜ ਤਰੋੜ ਕੇ ਅਤੇ ਕਾਫੀ ਸਾਰੇ ਉਹ ਨਾ ਪੰਜਾਬੀ 'ਚ, ਅਤੇ ਵਾਤਾਵਰਨ ਸਾਂਭ ਸੰਭਾਲ ਅਤੇ ਪਾਣੀ ਦੀ ਸਾਂਭ ਸੰਭਾਲ ਅਤੇ ਭਗਤ ਜੀ ਦਾ ਬੜਾ ਲਿਟਰੇਚਰ ਸੀ।
ਪੁਰਾਣੇ ਸਾਰੇ ਇਕੱਠੇ ਕਰਨ ਕੋਸ਼ਿਸ਼ ਕੀਤੀ ਹੈ ਵੀ ਉਹਨਾਂ ਦੀਆਂ ਕਿਤਾਬਾਂ ਬਣਾਤੀਆਂ ਜਾਣ, ਅਤੇ ਮੁੜ ਕੇ ਲੱਭਣੇ ਨਹੀਂ ਸੀ ਸਾਨੂੰ ਉਹ।
ਅਤੇ ਲੋਹੇ ਦਾ ਉਹ ਦਾਨ ਪਾਤਰ ਜਿੰਦੀ ਉਹਨੂੰ ਲੱਗੀ ਹੋਣੀ ਅਤੇ ਕਾਲੇ ਜਿਹੇ ਅਤੇ ਚਿੱਟੇ ਰੰਗ ਨਾਲ ਲਿਖਿਆ ਹੁੰਦਾ ਸੀ।
ਹਾਂਜੀ, ਉਸ ਤਰ੍ਹਾਂ ਹੈਗੇ ਹੁਣ ਵੀ, ਹਰ ਸੰਗਤਾਂ ਬਹੁਤ ਕਿਰਪਾ ਕਰਦੀਆਂ ਨੇ। ਸਾਡੇ ਕੋਲ ਸੋਸਾਇਟੀ ਕੈਨੇਡਾ 'ਚ ਵੀ ਰਜਿਸਟਰ ਹੋਈ ਹੋਈ ਹੈ,
ਠੀਕ ਹੈ,
ਪਿੰਗਲ ਸੋਸਾਇਟੀ ਆਫ ਅੰਟਾਰੀਓ। ਪਹਿਲਾਂ ਤਾਂ ਸਾਨੂੰ ਸਾਰੇ ਪੈਸੇ ਇਕੱਠੇ ਕਰਕੇ ਭੇਜ ਦਿੰਦੇ ਸੀ, ਅਸੀਂ ਆਪਣੀ ਮਰਜ਼ੀ ਨਾਲ ਖਰਚ ਕਰਦੇ ਸੀ। ਫਿਰ ਰੈਵੀਨਿਊ ਡਿਪਾਰਟਮੈਂਟ ਨੇ ਉਹਨਾਂ ਨੂੰ ਕਹਿਤਾ ਵੀ ਤੁਸੀਂ ਪ੍ਰੋਜੈਕਟ ਵਾਈਜ਼ ਦੇ ਰਹੇ ਹੋ, ਤਾਂ ਇਹ ਜਿਹੜਾ ਐਜੂਕੇਸ਼ਨ ਦਾ ਪ੍ਰੋਜੈਕਟ ਹੈ ਸੀ, ਫਿਰ ਉਹਨਾਂ ਨੂੰ ਪਿੰਗਲ ਸੋਸਾਇਟੀ ਆਫ ਅੰਟਾਰੀਓ ਵਾਲਿਆਂ ਨੂੰ ਦਿੱਤਾ ਹੋਇਆ, ਜਿਹੜੇ ਉਦੋਂ ਡੋਨੇਸ਼ਨ ਆਉਂਦੀ ਹੈ ਸਾਰੀ, ਉਹਦੇ ਉੱਤੇ ਅਸੀਂ ਖਰਚ ਕਰਦੇ ਹਾਂ। ਫਿਰ ਇਸ ਤਰ੍ਹਾਂ ਇੰਗਲੈਂਡ ਦੇ ਵਿੱਚ ਹੁਣ ਰੀਸੈਂਟਲੀ ਸਾਡੀ ਸੋਸਾਇਟੀ ਚੈਰੀਟੇਬਲ ਹੋ ਗਈ ਰਜਿਸਟਰ,
ਅਤੇ ਆਸਟ੍ਰੇਲੀਆ 'ਚ ਹੈ,
ਆਸਟ੍ਰੇਲੀਆ 'ਚ ਨਹੀਂ ਹੈਗੀ ਹਲੇ, ਅਤੇ ਬਾਕੀ ਕੈਨੇਡਾ, ਅਮੈਰੀਕਾ, ਇੰਗਲੈਂਡ, ਤਿੰਨਾਂ ਵਿੱਚ ਹੈਗੀ ਹੈ ਸਾਡੀ ਸੋਸਾਇਟੀ ਚੈਰੀਟੇਬਲ ਰਜਿਸਟਰ। ਬਹੁਤ ਸੰਗਤਾਂ ਕਿਰਪਾ ਕਰਦੀਆਂ, ਔਰ ਬਹੁਤ ਸਾਰੇ ਤੁਸੀਂ ਜਿਹੜੇ ਕਹਿੰਦੇ ਨਾ ਜਨਮ ਤੁਮਾਰੇ ਲਿਖੇ, ਕੈਨੇਡਾ 'ਚ ਬੜੇ ਹੈਗੇ ਨੇ ਸਾਡੇ ਕੋਲ, ਜਿਹੜੇ ਆਨਰੇਰੀ ਸੇਵਾ ਕਰਦੇ ਪਿੰਗਲਵਾੜੇ ਦੀ, ਫੰਡ ਕਲੈਕਟ ਕਰਦੇ ਆ। ਬੀਬੀ ਅਵਿਨਾਸ਼ ਕੌਰ ਬਹੁਤ ਸਾਲਾਂ ਤੋਂ ਭਗਤ ਜੀ ਦੇ ਹੁੰਦਿਆਂ ਦੇ ਜੁੜੀ ਹੋਈ ਹੈ, ਕੋਈ 30-35 ਸਾਲ ਹੋ ਗਏ ਉਹਨਾਂ ਨੂੰ,
ਪਰ ਲੋੜਵੰਦਾਂ ਲਈ ਇੱਕ ਬੜੀ ਵੱਡੀ ਗੱਲ ਆ ਜੀ, ਕਿਉਂਕਿ ਜਿਵੇਂ ਤੁਸੀਂ ਦੱਸਿਆ ਸੇਵਾ ਭਾਵੇਂ ਸੇਵਾ ਭਾਵ ਨਾਲ ਲੋਕ ਜਿਹੜੇ ਕਰਦੇ ਆ, ਨਾ ਜਾਣੇ ਕਿਸ ਰੂਪ ਮੇਂ ਨਾਰਾਇਣ ਮਿਲ ਜਾਏ, ਉਹਨਾਂ ਲਈ ਤਾਂ ਉਹੀ ਰੱਬ ਨੇ ਜਿਹੜੇ ਉਹਨਾਂ ਦੀ ਸਾਂਭ ਸੰਭਾਲ ਕਰਦੇ, ਜਿਹੜੇ ਉਹਨਾਂ ਨੂੰ ਪਿਆਰ ਦਿੰਦੇ।
ਆਸਟ੍ਰੇਲੀਆ ਮੇਰੀ ਫੇਰੀ ਨਹੀਂ ਸੀ ਕਦੇ ਲੱਗੀ ਇੱਥੋਂ, ਫਿਰ ਹੁਣ ਫੋਨ ਤਾਂ ਕਈ ਸੰਗਤਾਂ 'ਚ ਜਾਂਦੇ ਸੀਗੇ, ਇਹ ਵੀ ਜਾਂਦੇ ਸੀ ਵੀ ਤੁਸੀਂ ਇੱਥੇ ਸੁਸਾਇਟੀ ਰਜਿਸਟਰ ਕਰੋ ਜਿਵੇਂ ਤੁਸੀਂ ਬਾਕੀ ਕੰਟਰੀਜ਼ ਵਿੱਚ ਕੀਤੀ ਹੋਈ ਹੈ। ਅਤੇ ਅਜੇ ਮੈਂ ਬਹੁਤ ਹੀ ਕਿਸੇ ਨਾਲ ਨੋਨ ਨਹੀਂ ਸੀ ਹੈਗੀ ਇੱਥੇ, ਮਤਲਬ ਵਾਕਫ ਨਹੀਂ ਸੀ ਹੈਗੀ, ਤਾਂ ਫਿਰ ਸਮਝ ਨਹੀਂ ਆਉਂਦਾ ਸੀ ਵੀ ਕਿੱਦਾਂ ਕੀਤਾ ਜਾਵੇ। ਅਤੇ ਦਇਆ ਜੋਤ ਕਰਕੇ ਮੈਂ ਐਤਕੀ ਮੇਰਾ ਪ੍ਰੋਗਰਾਮ ਬਣ ਗਿਆ ਇੱਥੇ, ਨਾਲੇ ਮਲੇਸ਼ੀਆ ਦਾ ਪ੍ਰੋਗਰਾਮ ਸੀਗਾ ਕੁਆਲਾਲੰਪੁਰ ਦਾ, ਉੱਥੇ ਅਸੀਸ ਇੱਕ ਹੈਗੀ ਹੈ ਉਹਨਾਂ ਨੇ ਬਣਾਈ ਹੋਈ ਔਰਗਨਾਈਜੇਸ਼ਨ, ਜਿਨ੍ਹਾਂ ਨੇ ਇਹ 550 ਸਾਲਾਂ ਗੁਰੂ ਨਾਨਕ ਪਾਤਸ਼ਾਹ ਦਾ ਮਨਾਇਆ, ਅਤੇ ਉਹਦੇ ਵਿੱਚ ਉਹਨਾਂ ਨੇ ਡਾਕਟਰ ਇਨ ਕੌਰ ਹੈ, ਡਾਕਟਰ ਅਮਰਦੀਪ ਸਿੰਘ ਹੈਗੇ ਹੈ, ਮਾਈ ਸੈਲਫ ਅਤੇ ਹੋਰ ਉੱਥੇ ਦੋ ਕੁ ਬੰਦੇ ਹੋਰ ਸੀਗੇ ਜਿਹੜੇ, ਇੱਕ ਮਿਸ ਗੈਰੀ ਸੀਗਾ ਕੋਈ 31 ਈਅਰਸ ਓਲਡ, ਇੱਕ ਸੀ ਇਹੋ ਜਿਹੇ ਲੋਕ ਜਿਨ੍ਹਾਂ ਨੇ ਸੇਵਾ ਦੇ ਵਿੱਚ ਪੈਰ ਪਾਇਆ, ਭਾਵੇਂ ਨੌਨ ਸਿੱਖ ਸੀ ਭਾਵੇਂ ਕੀ ਸੀ, ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਨੇ ਉੱਥੇ ਬੁਲਾਇਆ ਸੀਗਾ। ਜਿਹੜਾ ਗੈਰੀ ਮੁੰਡਾ ਸੀ ਓਨਲੀ 31 ਈਅਰਸ ਓਲਡ, ਅਤੇ ਉਹ ਜਿਹੜੇ ਗਲੀਆਂ ਮਤਲਬ ਸਟਰੀਟ ਫੂਡ ਬਣਦਾ ਸੀਗਾ, ਤਾਂ ਬੜਾ ਮੈਂ ਉਹਨੂੰ ਬਹੁਤ ਛੋਟਾ ਹੀ ਉਮਰ ਦਾ ਅਤੇ ਬੜਾ ਬਲੂਮਿੰਗ ਫੇਸ, ਇੱਥੇ ਸਾਰੇ ਇੱਕ ਡਾਕਟਰ ਮਧੂਸੂਦਨ ਸੀਗੇ, ਇਹ ਸਾਰੇ ਪੱਗ ਬਣ ਕੇ ਆਏ ਸੀਗੇ, ਹਾਲੇ ਕਿ ਉਹ ਨੌਨ ਸਿੱਖ ਸੀਗੇ। ਖੁਸ਼ੀ ਹੋਈ ਕਿ 550 ਸਾਲਾਂ 'ਤੇ ਉਹ ਪੱਗ, ਇਹ ਗੁਰੂ ਨਾਨਕ ਪਾਤਸ਼ਾਹ ਨੂੰ ਰਿਸਪੈਕਟ ਹੀ ਹੈ ਕਿ ਉਹ ਪੱਗ ਬਣ ਕੇ ਆਏ।
ਸਾਡੇ ਵੀ ਇੱਥੇ ਸਮਾਗਮ ਰਚਾਇਆ ਗਿਆ ਸੀ ਅਤੇ ਗੁਰਿੰਦਰ ਕੌਰ ਹੋਣਾ ਨੇ ਉੱਥੇ ਆ ਕੇ ਸਾਡੇ ਇੱਥੇ ਸਾਰੇ ਸਟਾਫ ਦੇ ਪੱਗਾਂ ਬੰਨ ਕੇ ਗਏ।
ਹਾਂਜੀ, ਅੱਛੀ ਗੱਲ ਆ, ਚਲੋ
ਜਾਗ ਲੱਗਦਾ, ਕਿਉਂਕਿ ਕਰਿਓਸਟੀ ਵਾਸੀ ਕੋਈ ਤੁਹਾਨੂੰ ਪੁੱਛੇ ਸਵਾਲ ਕਰੇ ਵੀ ਤੁਸੀਂ ਇੱਦਾਂ ਕਿਉਂ ਬਣਦੇ ਹੋ, ਕਿੱਦਾਂ ਵਾ, ਇੱਕ ਸਾਂਝ ਜੀ ਪੈ ਜਾਂਦੀ ਹੈ ਜਦ ਤੁਸੀਂ ਕਿਸੇ ਨੂੰ ਉਹ ਦੱਸਦੇ ਹੋ।
ਨਾਲੇ ਸਰਬੱਤ ਦੇ ਭਲੇ ਦੀ ਗੱਲ ਹੈ।
ਹਾਂਜੀ
ਹਾਂਜੀ, ਸਭੇ ਸਾਂਝੀ ਵਾਲ ਸਦਾ ਕੋਈ ਨਾ ਦਿਸੇ ਬਾਹਰਾ ਜੀਓ। ਸਾਡੇ ਕੋਲ ਜਿਹੜੇ ਮਰੀਜ਼ ਆਉਂਦੇ ਉਹ ਤਾਂ ਆਪਣਾ ਨਾਮ ਹੀ ਨਹੀਂ ਦੱਸ ਸਕਦੇ, ਬੜੇ ਲੋਕਾਂ ਦੇ ਫਰਜ਼ੀ ਨਾਮ ਰੱਖੇ ਹੋਏ ਆ ਉਹਨਾਂ ਨੇ ਆਪਣਾ, ਕੀ ਦੱਸਣਾ ਅਸੀਂ ਕਿੱਥੋਂ ਆਏ ਹਾਂ, ਕਿਹੜਾ ਧਰਮ ਹੈ, ਕੀ ਹੈ, ਕੁਛ ਪਤਾ ਨਹੀਂ ਹੁੰਦਾ ਉਹਨਾਂ ਦਾ।
ਸਾਰੇ ਲਵਾਰਸ ਲੋਕਾਂ ਦੀ ਸੇਵਾ ਸੰਭਾਲੀ ਹੈ ਆਪਣੇ,
ਸਾਡੇ ਇਹ ਨਹੀਂ ਵੀ ਇਕੱਲੇ ਪੰਜਾਬ ਤੋਂ ਹੀ ਨੇ, ਆਸਾਮ ਤੋਂ, ਮਦਰਾਸ ਤੋਂ, ਪਤਾ ਨਹੀਂ ਕਿੱਥੋਂ ਕਿੱਥੋਂ, ਬਿਹਾਰ ਤੋਂ, ਕਈ ਵਾਰ ਤਾਂ ਸਾਨੂੰ ਲੈਂਗੁਏਜ ਸਮਝਣ ਦੀ ਪ੍ਰੋਬਲਮ ਆਉਂਦੀ ਹੈ ਬਹੁਤ
ਉਹਨਾਂ ਦੀ। ਜੀ ਕਦੇ ਮਹਿਸੂਸ ਤਾਂ ਨਹੀਂ ਹੋਇਆ ਜਿਵੇਂ ਦਿਮਾਗੀ ਬੋਝ, ਤੁਹਾਨੂੰ ਮੈਂ ਜ਼ਾਤੀ ਸਵਾਲ ਪੁੱਛਦਾ, ਇੰਨੇ ਲੋਕ ਨੇ ਅਤੇ ਕਿਵੇਂ ਕਰਾਂ? ਕਈ ਵਾਰ ਹੁੰਦਾ ਨਾ ਬੰਦੇ ਨੂੰ ਹੁੰਦਾ ਵੀ ਮੈਂ ਆਹ ਵੀ ਕਰਾਂ, ਮੈਂ ਉਹਨੂੰ ਵੀ ਸੰਭਾਲਾਂ, ਮੈਂ ਭੱਜ ਕੇ ਉਹਦੀ ਵੀ ਕਰਾਂ, ਅਤੇ ਕਈ ਵਾਰ
ਬਹੁਤ ਵੱਡੀ ਟੀਮ ਹੈ ਮੇਰੇ ਨਾਲ। ਹੁਣ ਅਸੀਂ ਜਦੋਂ ਪਤਾ ਲੱਗਿਆ ਵੀ ਜਿਹੜੇ ਮੰਦਬੁੱਧੀ ਬੱਚੇ ਪੈਦਾ ਹੁੰਦੇ ਆ ਉਹ ਜਿਹੜੀ ਅਸੀਂ ਕਰਦੇ ਹਾਂ ਕੈਮੀਕਲ ਫਾਰਮਿੰਗ, ਜਿਹਦੇ 'ਚ ਅਸੀਂ ਪੈਸਟੀਸਾਈਡ ਅਤੇ ਹਰਬੀਸਾਈਡ, ਕੀਟਨਾਸ਼ਕ ਅਤੇ ਨਦੀਨਾਸ਼ਕ ਵਰਤਦੇ ਹਾਂ, ਉਹਦਾ ਬਹੁਤ ਵੱਡਾ ਰੋਲ ਹੈ ਇਹਦੇ ਵਿੱਚ। ਅਤੇ ਫਿਰ ਅਸੀਂ ਸੋਚਿਆ ਵੀ ਕੀ ਕੀਤਾ ਜਾਏ, ਜਗ੍ਹਾ ਲਿੱਤੀ ਸੀ, ਫਿਰ ਅਸੀਂ ਉਹਦੇ 'ਚ ਜ਼ੀਰੋ ਬਜਟ ਕੁਦਰਤੀ ਖੇਤੀ ਸ਼ੁਰੂ ਕੀਤੀ, ਬਿਨਾਂ ਉਹਦੇ ਤੋਂ ਹਰਬੀਸਾਈਡ ਪੈਸਟੀਸਾਈਡ ਕੋਈ ਵੀ ਚੀਜ਼ ਨਹੀਂ, ਬਾਹਰੋਂ ਕੁਛ ਨਹੀਂ ਲੈਂਦੇ, ਜ਼ੀਰੋ ਬਜਟ ਮੀਨਸ ਵੀ ਕੁਛ ਨਹੀਂ ਬਾਹਰੋਂ ਖਰੀਦਣਾ, ਅਤੇ ਆਪਣੇ ਮਤਲਬ ਆਪੇ ਜਿਹੜੀ ਇੱਕ ਦੇਸੀ ਗਾਵਾਂ ਗਾਂ ਦੇ ਨਾਲ 30 ਏਕੜ ਅਸੀਂ ਇਹਨੂੰ ਫਰਟੀਲਾਈਜ਼ਰ ਦੇ ਸਕਦੇ ਹਾਂ, ਕਲਚਰ ਕਰਦੇ ਹਾਂ। ਨਵਾਂ ਤਰੀਕਾ ਹੈਗਾ ਇਹ, ਜਿਹੜੇ ਖੇਤੀ ਕਰਦੇ ਆ ਉਹਨਾਂ ਵਾਸਤੇ ਇਹ ਸਿੱਖਣ ਵਾਲੀ ਗੱਲ ਹੈ,
ਸਸਟੇਨੇਬਲ ਕਿਵੇਂ ਬਣਾਉਣਾ, ਵਾਤਾਵਰਣ 'ਚ ਕਿਵੇਂ ਆਪਣਾ ਬਣਦਾ ਯੋਗਦਾਨ ਪਾਉਣਾ। ਹਵਾ,
ਤੁਸੀਂ ਹੈਰਾਨ ਹੋਵੋਗੇ ਕਿ ਸਾਡੇ ਜਿਹੜੇ ਮਰੀਜ਼ ਆ ਔਰਗੈਨਿਕ ਫੂਡ ਖਾਂਦੇ, ਸਾਡੇ ਡੰਗਰ ਵੀ ਔਰਗੈਨਿਕ ਚਾਰਾ ਖਾਂਦੇ ਆ, ਅਤੇ ਸਾਨੂੰ ਐਨ ਮਤਲਬ ਅਸੀਂ ਗਊਸ਼ਾਲਾ ਵੀ ਹੈ ਸਾਡੇ ਕੋਲ, ਬਹੁਤ ਸਾਰੇ ਐਨੀਮਲਸ ਵੀ ਹੈਗੇ ਤਕਰੀਬਨ ਸਾਡੇ ਕੋਲ, ਤਕਰੀਬਨ 250 ਹੋਣੇ ਆ, ਤਾਂ ਸਾਡੇ ਜਿਹੜੇ ਮਰੀਜ਼ ਆ ਉਹਨਾਂ ਨੂੰ ਦੁੱਧ ਵੀ ਔਰਗੈਨਿਕ ਮਿਲਦਾ, ਅਤੇ ਬਹੁਤ ਵਧੀਆ ਖੁਰਾਕ ਜਿਹੜੀ ਆ ਸਾਡੀ ਪਿੰਗਲਾ ਸੰਸਥਾ ਦੇ ਵਿੱਚ ਰਹਿਣ ਵਾਲਿਆਂ ਨੂੰ, ਇਨਕਲੂਡਿੰਗ ਵੀ ਮੈਂ ਵੀ ਉੱਥੇ ਹੀ ਰਹਿੰਦੀ ਹਾਂ, ਤਾਂ ਅਸੀਂ ਲੱਕੀ ਹਾਂ ਕਿ ਸਾਨੂੰ ਤਾਂ ਇੰਝ ਲੱਗਦਾ ਵੀ ਅਸੀਂ ਸਵਰਗ 'ਚ ਰਹਿ ਰਹੇ ਹਾਂ।
ਠੀਕ ਹੈ ਜੀ, ਗੱਲ ਸੁਣ ਪੂਰਨਾ, ਰੱਬ ਤੇ ਇੱਥੋਂ ਦੂਰ ਨਾ, ਕੋਝਿਆਂ ਨੂੰ ਘੂਰਨਾ, ਤੁਸੀਂ ਤਾਂ ਉਹਨਾਂ ਸਾਰਿਆਂ ਦੀ ਸਾਂਭ ਸੰਭਾਲ ਕਰਦੇ ਹਾਂ ਜਿਨ੍ਹਾਂ ਵੱਲ ਹੈ ਨਾ ਸਮਾਜ ਤਿਰਸਕਾਰ ਦੀ ਨਿਗਾਹ ਨਾਲ ਦੇਖਦੇ
ਨਾ। ਪਤਾ ਕੀ ਹੈ, ਇੰਨੀ ਖੁਸ਼ੀ ਮਿਲਦੀ ਹੈ ਨਾ, ਮੈਂ ਦੱਸ ਰਹੀ ਸੀ ਵੀ ਸੇਵਾ ਵਿੱਚੋਂ ਭਗਤ ਪੂਰਨ ਸਿੰਘ ਨੇ ਮੈਨੂੰ ਕਹਿੰਦੇ ਹੁੰਦੇ ਸੀ ਦੋ, ਇੱਕ ਗੱਲ ਕਹਿੰਦੇ ਹੁੰਦੇ ਸੀ ਜਿਹੜਾ ਸੇਵਾ ਕਰਦਾ ਉਹ ਬੜਾ ਵਿਦਵਾਨ ਹੋ ਜਾਂਦਾ। ਇਹ ਮੈਂ ਉੱਥੇ ਗੱਲ ਕੀਤੀ ਜਦੋਂ ਮੈਂ ਕੁਆਲਾਲੰਪੁਰ ਗਈ, ਤਾਂ ਪ੍ਰੋਫੈਸਰ ਸੀ ਇੱਕ ਲੇਡੀ ਜਿਹਨੇ ਮੇਰੀ ਇੰਟਰਵਿਊ ਲਿੱਤੀ, ਉਹ ਕਹਿੰਦੀ ਇਹ ਕਿਸ ਤਰ੍ਹਾਂ, ਮੈਂ ਕਿਹਾ ਜੀ ਵੀ ਸੁਣੋ ਹੁਣ ਕਿਸ ਤਰ੍ਹਾਂ ਵਿਦਵਾਨ ਕਿਵੇਂ ਹੋ ਜਾਂਦਾ, ਜੇ ਤੁਹਾਡੇ ਕੋਲ ਆਉਂਦੇ ਪੇਸ਼ੈਂਟਸ ਆਉਂਦੇ ਆ ਕੋਈ ਲਵਾਰਸ ਕਿਸੇ ਮਾੜੀ ਹਾਲਤ ਵਿੱਚ ਆਉਂਦੇ ਆ, ਤਾਂ ਤੁਸੀਂ ਇਹ ਸੋਚਦੇ ਹੋ ਵੀ ਇਸ ਸਮਾਜ ਦੇ ਵਿੱਚ ਇੱਦਾਂ ਕਿਉਂ ਹੈ, ਕਿਉਂ ਇਹ ਘਰ ਨਹੀਂ ਸੰਭਾਲਿਆ ਜਾਂਦਾ, ਕਿਉਂ ਇਹ ਬਾਹਰ ਤੁਰੇ ਫਿਰਦੇ ਆ, ਜਦੋਂ ਤੁਸੀਂ ਇਹਦੀ ਸਟੱਡੀ ਕਰਦੇ ਹੋ ਤਾਂ ਨੈਚੁਰਲੀ ਤੁਸੀਂ ਗਿਆਨਵਾਨ ਹੋ ਜਾਂਦੇ ਹੋ। ਮੰਦਬੁੱਧੀ ਬੱਚੇ ਨੇ, ਤੁਸੀਂ ਸੋਚਦੇ ਹੋ ਕਿਉਂ ਮੰਦਬੁੱਧੀ ਬੱਚੇ ਪੈਦਾ ਹੁੰਦੇ ਆ, ਤਾਂ ਉਹਦੀ ਜਦੋਂ ਤੁਸੀਂ ਰਿਸਰਚ ਕਰਦੇ ਹੋ ਤਾਂ ਤੁਸੀਂ ਨੈਚੁਰਲੀ ਵਿਦਵਾਨ ਹੋ ਜਾਓਗੇ। ਇਸ ਕਰਕੇ ਜਿਹੜੇ ਸਾਡਾ ਪਰਿਵਾਰ ਆ ਉਹਨਾਂ ਦੀਆਂ ਜ਼ਰੂਰਤਾਂ ਬਾਰੇ ਜਦੋਂ ਅਸੀਂ ਸਟੱਡੀ ਕਰਦੇ ਹਾਂ ਤਾਂ ਆਪੇ ਹੀ ਆਪ ਫਰਕ ਪੈ ਜਾਂਦਾ। ਹੁਣ ਜਿਹੜੇ ਡੈਫ ਬੱਚੇ ਆ ਉਹਨਾਂ ਵਾਸਤੇ ਕਿਤਾਬ ਤਿਆਰ ਹੋ ਗਈ, ਗਿਆਨ ਹੀ ਆ ਨਾ ਇਹ, ਨੌਲੇਜ ਵੱਧਦਾ ਹੋ ਜਾਂਦਾ। ਦੂਜੀ ਗੱਲ ਜਿਹੜੀ ਸਭ ਤੋਂ ਮੈਂ ਮਹਿਸੂਸ ਕੀਤੀ ਆ ਉਹ ਖੁਸ਼ੀ ਬਹੁਤ ਮਿਲਦੀ ਆ। ਆ ਭਗਤ ਜੀ ਨੇ ਵੀ ਇਹ ਲਿਖਿਆ ਕਿ ਇੰਨੀਆਂ ਤਕਲੀਫਾਂ ਦੇ ਬਾਵਜੂਦ ਮੈਂ ਇਹ ਕੰਮ ਜਾਰੀ ਰੱਖ ਸਕਿਆ, ਕਿਉਂਕਿ ਉਹਨਾਂ ਨੂੰ ਤਾਂ ਜ਼ਿਆਦਾ ਹੀ ਮੁਸ਼ਕਲਾਂ ਆਈਆਂ, ਕਿਉਂਕਿ ਜਦੋਂ ਮੰਗਣ ਜਾਂਦੇ ਸੀ ਅਤੇ ਉਹਨਾਂ ਦੇ ਬਾਟਾ ਵੀ ਹੁੰਦਾ, ਟੱਲੀ ਵੀ ਜਾਂਦੇ ਗਲੀਆਂ 'ਚ ਆ ਕੇ, ਸਿਰ 'ਤੇ ਜਟਾਂ ਵੱਜੀਆਂ, ਅੱਠ ਸਾਲ ਕੰਘੀ ਕਰਨ ਦਾ ਟਾਈਮ ਮਿਲਿਆ, ਕੱਪੜੇ ਘੱਟ ਪਾਏ ਹੋਣੇ, ਮੰਗਤਾ ਸਮਝ ਕੇ ਲੋਕਾਂ ਨੇ ਨਿਰਾਦਰ ਵੀ ਕਰਨਾ, ਅਤੇ ਕਹਿੰਦੇ ਮੈਂ ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਇਹ ਕੰਮ ਜਾਰੀ ਰੱਖ ਸਕਿਆ, ਕਿਉਂ? ਕਿਉਂਕਿ ਮੈਨੂੰ ਇਹਦੇ 'ਚੋਂ ਖੁਸ਼ੀ ਮਿਲਦੀ ਸੀ। ਹੁਣ ਤੁਸੀਂ ਤਾਂ ਹੀ ਖੁਸ਼ੀ ਅਨੁਭਵ ਉਦੋਂ ਕਰਦੇ ਹੋ ਜਦੋਂ ਤੁਸੀਂ ਉੱਥੇ ਜਾ ਕੇ ਸੇਵਾ ਕਰਦੇ ਹੋ। ਹੁਣ ਫਰ ਜਦੋਂ ਅਸੀਂ ਬਨਾਵਟੀ ਅੰਗ ਕੇਂਦਰ ਸ਼ੁਰੂ ਕੀਤਾ, ਜਿਨ੍ਹਾਂ ਦੀਆਂ ਲੱਤਾਂ ਬਾਹਾਂ ਕੱਟੀਆਂ ਜੀ, ਉਹਨਾਂ ਨੂੰ ਫਰੀ ਲਗਾਉਣੀਆਂ ਸ਼ੁਰੂ ਕੀਤੀਆਂ, ਪਹਿਲਾ ਬੰਦਾ ਆਇਆ ਸਾਡੇ ਕੋਲ, ਉਹਦੀਆਂ ਦੋਵੇਂ ਲੱਤਾਂ ਕੱਟੀਆਂ ਹੋਈਆਂ ਸੀ ਰੇਲਵੇ ਐਕਸੀਡੈਂਟ ਨਾਲ, ਨੈਚੁਰਲੀ ਉਹਨੂੰ ਚੁੱਕ ਕੇ ਲਿਆਏ ਸੀ ਉਹਦੇ ਘਰ ਦੇ। ਜਦੋਂ ਦੋਵੇਂ ਲੱਤਾਂ ਬਨਾਵਟੀ ਲੱਗ ਗਈਆਂ, ਤੁਰਨ ਲੱਗ ਪਿਆ, ਅਤੇ ਸਾਡਾ ਹੀ ਬੱਚਾ ਉੱਥੇ ਕੰਮ ਕਰਦਾ ਪਿੰਗਲਵਾੜੇ 'ਚ, ਉਹਨੂੰ ਅਸੀਂ ਟ੍ਰੇਨਿੰਗ ਦਵਾਈ ਸੀ, ਉਹ ਮੇਰੇ ਕੋਲ ਭੱਜਿਆ ਆਇਆ, ਬੀਜੀ ਆਇਓ। ਮੈਂ ਕੀ ਹੋਇਆ ਨੂੰ ਚੁੱਕ ਕੇ ਲਿਆਏ ਸੀ, ਤੁਰ ਕੇ ਚੱਲਿਆ।
ਕਿਆ ਬਾਤ, ਟੀਵੀ 'ਤੇ ਮੈਂ ਇੱਕ ਮਿਲੀਅਨਸ ਵਿਊ ਨੇ ਬੱਚੇ ਦਾ, ਉਹ ਕਿਸੇ ਮਾਈਨ ਦੇ ਵਿੱਚ ਪੈਰ ਇੱਕ ਕੱਟਿਆ ਗਿਆ ਧਮਾਕੇ 'ਚ, ਅਤੇ ਉਹਦੇ ਜਦੋਂ ਪੈਰ ਲਾਇਆ ਤਾਂ ਉਹਦੀ ਨੱਚਦੇ ਦੀ ਵੀਡੀਓ ਸਾਰੀ ਦੁਨੀਆ ਨੇ ਆਪਦੀਆਂ ਅੱਖਾਂ ਨਾਲ ਦੇਖੀ ਅਤੇ ਅੱਖਾਂ ਥੋੜ੍ਹੀਆਂ ਨਮ ਹੋ ਜਾਂਦੀਆਂ। ਉਹ ਖੁਸ਼ੀ ਤੁਸੀਂ ਉਸ ਬੱਚੇ ਨੂੰ ਨੱਚਣ ਦੀ ਦਿੱਤੀ ਹੈ ਨਾ, ਜਿਹੜੇ ਬੱਚੇ ਦੇ ਪੈਰ ਬੰਬ ਛੁੱਟ ਗਏ ਸੀ। ਆਨੰਦ ਤਾਂ ਹੈ, ਕੋਈ ਸ਼ੱਕ ਨਹੀਂ। ਮਦਰ ਟੈਰੇਸਾ ਹੁਣੀ ਕਹਿੰਦੇ ਸੀ, ਇਫ ਯੂ ਸਟਾਰਟ ਜੱਜਿੰਗ ਪੀਪਲ ਯੂ ਕੈਨੋਟ ਲਵ ਦੈਮ। ਜਦ ਤੁਸੀਂ ਜੱਜਮੈਂਟ 'ਚ ਪੈ ਜਾਂਦੇ ਹੋ ਨਾ, ਇਹ ਇੱਦਾਂ, ਉਹ ਚਾਹੇ ਮਾਂ ਬਾਪ ਹੀ ਕਿਉਂ ਨਾ ਹੋਣ, ਵੀ ਮੇਰੇ ਮਾਂ ਬਾਪ ਮੈਨੂੰ ਘੂਰਦੇ ਆ ਜਾਂ ਮੈਨੂੰ ਜ਼ਮੀਨ ਜਦਾਦ ਨਹੀਂ ਦਿੰਦੇ ਜਾਂ ਮੈਨੂੰ ਇਸ ਗੱਲੋਂ ਵਰਜਦੇ ਆ, ਮੈਨੂੰ ਸ਼ਰਾਬ ਪੀਣੋਂ ਹਟਾਉਂਦੇ ਆ, ਤਾਂ ਮਾਂ ਬਾਪ ਮਾੜਾ ਲੱਗਣ ਲੱਗ ਜਾਂਦਾ ਔਲਾਦ ਨੂੰ। ਉਹ ਫਿਰ ਇੱਕ ਤਰ੍ਹਾਂ ਦੀ ਜੱਜਮੈਂਟ ਹੋ ਗਈ ਨਾ, ਵੀ ਮੇਰੇ ਮਾਂ ਬਾਪ ਚੰਗੇ ਨਹੀਂ। ਜਦ ਉਹ ਇੱਕ ਤੁਹਾਡੀ ਸਾਂਝ ਪੈ ਜਾਣੀ ਹੈ, ਕਿਉਂਕਿ ਰੇਡੀਓ ਭੁੜ ਕਰੀ ਜਾਂਦਾ, ਜਦ ਇੱਕ ਫ੍ਰੀਕੁਐਂਸੀ ਆਉਂਦੀ 93.1, ਉੱਥੇ ਆਵਾਜ਼ ਤੁਹਾਨੂੰ ਸਾਫ਼ ਸੁਥਰੀ ਸੁਣਨ ਲੱਗ ਜਾਂਦੀ ਹੈ। ਉਹ ਗੱਲ ਤਾਂ ਫ੍ਰੀਕੁਐਂਸੀ ਮੈਚ ਕਰਨ ਦੀ ਆ, ਉਹ ਭਾਵੇਂ ਸੇਵਾ ਸੰਭਾਲ ਦੀ ਕਿਉਂ ਨਾ ਹੋਵੇ, ਜਾਂ ਤੁਹਾਨੂੰ ਸਾਰਿਆਂ 'ਚ ਹੀ ਹੈ ਨਾ ਕਾਦਰ ਦੀ ਕੁਦਰਤ ਰੱਬ ਦੇ ਅੰਸ਼ ਨਜ਼ਰ ਆਉਣੇ ਆ ਵੈਸੇ, ਪਰ ਉਹ ਅਵਸਥਾ ਵੀ ਜੀ ਹੈ ਉੱਚੀ, ਪਰ ਮੇਰਾ ਖਿਆਲ ਥੋੜ੍ਹਾ ਕਰੀ ਜਾਵੇ ਤਾਂ ਸ਼ਾਇਦ ਹੋਣ ਲੱਗ ਜਾਂਦੀ ਹੋਣੀ।
ਸਾਨੂੰ ਜੇ ਜਿਹੜਾ ਪਾਠ ਕਰਦਾ, ਜਿਹੜਾ ਗੁਰਬਾਣੀ ਪੜ੍ਹਦਾ, ਜੇ ਮਨ ਨਾਲ ਬਾਣੀ ਪੜ੍ਹੇ ਤਾਂ ਕੋਈ ਇੱਕ ਤੁਕ ਥੋੜ੍ਹਾ ਹੀ ਹੈ, ਘੱਟ ਘੱਟ ਮੈਂ ਹਰ ਜੋ ਵਸੇ ਸੰਤਨ ਕਿਉਂ ਉਪਕਾਰ, ਮਤਲਬ ਇੱਕ ਪਿਤਾ ਇੱਕ ਸਕੇ ਹਮਬਾਰਕ ਹੈ, ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ, ਹੰਸ ਹੰਧੜੋ ਹੱਬ ਠਾਏ ਦਿਸ ਕੋਈ ਨਾ ਦਿਸੇ ਦੂਜੜੋ, ਖੁਰੜੇ ਕਪਾਟ ਨਾਨਕ ਸਤਿਗੁਰ ਭੇਟ 'ਤੇ। ਇੱਕ ਲਾਈਨ ਨਹੀਂ ਹੈਗੀ,
ਪਰ ਚੱਕਰ ਇਹ ਹੈ ਵੀ ਜੀ ਮੀਂਹ ਸਭ 'ਤੇ ਪੈਂਦਾ ਗਿੱਲਾ ਕੋਈ ਕੋਈ ਹੁੰਦਾ, ਲਿਖੀਆਂ ਤਾਂ ਬੜੇ ਸੈਂਕੜੇ ਸਾਲ ਦੀਆਂ ਸੀ।
ਗੁਰਬਾਣੀ ਨੂੰ ਮੰਤਰ ਸਮਝ ਲਿਆ, ਰੋਜ਼ ਹੀ ਪੜ੍ਹਦੇ ਹਾਂ ਦੋ ਵਾਰੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਨਾ ਪਵਨ ਨੂੰ ਕਦੇ ਗੁਰੂ ਸਮਝਾ, ਨਾ ਪਾਣੀ ਨੂੰ ਕਿਤੇ ਪਿਤਾ ਸਮਝਾ, ਨਾ ਧਰਤੀ ਨੂੰ ਕਦੇ ਮਾਤਾ ਸਮਝਾ, ਕ੍ਰਿਟੀਸਾਈਜ਼ ਕਰਨ ਲੱਗ ਜਾਂਦੇ ਹਾਂ। ਇਹ ਜੀ ਹਿੰਦੂ ਜਿਹੜੇ ਗੰਗਾ ਨੂੰ ਮਾਤਾ ਕਹਿੰਦੇ, ਸਾਡਾ ਨਹੀਂ ਕੰਮ, ਕਿਉਂ ਨਹੀਂ ਸਾਡਾ ਕੰਮ? ਜੇ ਅਸੀਂ ਸਾਡਾ ਗੁਰੂ ਕਹਿੰਦਾ ਪਾਣੀ ਪਿਤਾ, ਤਾਂ ਜੇ ਮਾਤਾ ਕਹਿਤਾ ਤਾਂ ਤਾਂ ਕਿ ਤੂਫਾਨ ਆ ਗਿਆ। ਅਸੀਂ ਵੰਡਾਂ ਪਾਉਣ ਦੇ ਵਿੱਚ ਬਹੁਤ ਤੇਜ਼ ਹਾਂ, ਡਿਸਇੰਟੈਗਰੇਸ਼ਨ
ਅਸੀਂ ਕਰੀਏ ਪੂਜਾ, ਦੂਜੇ ਕਰਨ ਪਖੰਡ,
ਇਹਨੂੰ ਇੰਟੈਗਰੇਸ਼ਨ ਨਹੀਂ ਕਰਨਾ ਚਾਹੁੰਦੇ, ਵੀ ਅਸੀਂ ਸਾਰੇ ਇਕੱਠੇ ਕਿਵੇਂ ਹੋ ਸਕਦੇ ਹਾਂ। ਹੁਣ ਦੇਖੋ ਨਿੱਕੀ ਜਿਹੀ ਗੱਲ ਹੈ, ਭਗਤ ਪੂਰਨ ਸਿੰਘ ਜੀ ਪੈਦਾ ਹੋਏ ਹਿੰਦੂ ਘਰ ਦੇ ਵਿੱਚ, ਅਤੇ ਉਹ ਕਹਿੰਦੇ ਵੀ ਮੇਰੀ ਮਾਂ ਮੇਰੇ ਕੋਲੋਂ ਕੁਆਰੀਆਂ ਕੁੜੀਆਂ ਦੇ ਪੈਰ ਧਵਾਉਂਦੀ ਹੁੰਦੀ ਸੀ ਮੇਰੇ ਜਨਮ ਦਿਨ 'ਤੇ, ਅਤੇ ਪੈਸੇ ਦਵਾਉਂਦੀ ਹੁੰਦੀ
ਸੀ।
ਇੱਕ ਆਈਡੀਆ ਭਰਨਾ ਹੁੰਦਾ ਸੀ ਦਿਮਾਗ 'ਚ ਵੀ, ਕੁੜੀਆਂ ਕੀ ਨੇ, ਇਹ ਦੇਵੀਆਂ ਨੇ, ਹੈ ਨਾ, ਇਹ ਦਿਮਾਗ 'ਚ ਬੱਚਿਆਂ ਦੇ ਭਰਨਾ ਕਿੰਨਾ ਜ਼ਰੂਰੀ। ਅੱਜ ਜੋ ਰੋਜ਼ ਬਲਾਤਕਾਰ ਹੋ ਰਹੇ ਨੇ ਇਸੇ ਕਰਕੇ ਹੋ ਰਹੇ ਨੇ ਕਿ ਅਸੀਂ ਲੈ ਜੀ ਇਹ ਤਾਂ ਹਿੰਦੂਆਂ ਦਾ ਕੰਮ ਆ, ਸਾਡਾ ਥੋੜ੍ਹਾ ਕੰਮ ਆ ਕੰਜਕਾਂ ਦਾ।
ਰੱਖੜੀ ਦਾ ਤਿਉਹਾਰ ਆ, ਉਹਦੇ 'ਤੇ ਬੜੀ ਕਿੰਤ ਉਪਰੰਤ ਲੋਕ ਕਰਨਗੇ।
ਨਹੀਂ ਜੀ, ਬਸ ਇਹ ਸਿੱਖਾਂ ਦਾ ਨਹੀਂ, ਇਹ ਹਿੰਦੂਆਂ ਦਾ, ਇਹ ਹਿੰਦੂਆਂ ਦਾ ਨਹੀਂ ਸਿੱਖਾਂ ਦਾ। ਐਕਚੁਲੀ ਇਹ ਨਹੀਂ ਸਮਝਦੇ ਵੀ ਉਸ ਸਮੇਂ ਜਿਹੜੇ ਹਾਲਾਤ ਹੋਣੇ ਆ, ਅੱਜ ਵਰਗੇ ਹੀ ਹੋਣੇ ਆ, ਜਿਸ ਤਰ੍ਹਾਂ ਕੰਜਕਾਂ ਦਾ ਕਿਸੇ ਨੇ ਆਈਡੀਆ ਸੋਚਿਆ ਹੋਣਾ ਹੈ, ਬਲਾਤਕਾਰ ਇੱਦਾਂ ਹੀ ਹੁੰਦੇ ਹੋਣਗੇ, ਤਾਂ ਉਹਨਾਂ ਨੇ ਸੋਚਿਆ ਵੀ ਕਿਸ ਤਰ੍ਹਾਂ ਮੁੰਡਿਆਂ ਦੇ ਦਿਲ ਵਿੱਚ ਰਿਸਪੈਕਟ ਭਰੀਏ ਕੁੜੀਆਂ ਦੀ, ਤਾਂ ਉਹਨਾਂ ਨੇ ਇੱਕ ਬਣਾਤਾ ਵੀ ਤਰੀਕਾ ਬਣਾਤਾ, ਧਰਮ ਨਾਲ ਜੋੜ ਦਿੱਤਾ। ਇਸ ਤਰ੍ਹਾਂ ਹੀ ਮਨ ਨੂੰ ਧਰਮ ਨਾਲ ਜੋੜ ਦਿੱਤਾ, ਵਿਦਿਕ ਵਿਗਿਆਨੀਆਂ ਨੇ, ਪਿੱਪਲ ਦੀ ਪੂਜਾ ਕਰੋ, ਇਹਦੇ ਤੁਲਸੀ ਦੀ ਪੂਜਾ ਕਰੋ। ਹੁਣ ਅਸੀਂ ਇਸ ਗੱਲ 'ਤੇ ਵੀ ਵੰਡੇ ਹੋਏ ਹਾਂ, ਇਹ ਤਾਂ ਜੀ ਹਿੰਦੂਆਂ ਦਾ, ਇਹ ਹਿੰਦੂਆਂ ਸਿੱਖਾਂ ਦਾ ਕੁਛ ਨਹੀਂ ਹੈਗਾ, ਇਹ ਤਾਂ ਨੇਚਰ ਦੀ ਰਿਸਪੈਕਟ ਕਰਨ ਦਾ ਇੱਕ ਤਰੀਕਾ ਵਿਗਿਆਨੀਆਂ ਨੇ ਕਿਹਾ ਵੀ ਉੱਦਾਂ ਕਿਵੇਂ ਸਮਝਾਈਏ, ਉਹਨੇ ਧਰਮ ਨਾਲ ਜੋੜ ਦਿੱਤਾ। ਹੁਣ ਪਿੱਪਲ ਦੀ ਪੂਜਾ ਰਾਤ ਨੂੰ ਵੀ ਆਕਸੀਜਨ ਦਿੰਦਾ, ਤੁਲਸੀ ਇੰਨੀ ਵਧੀਆ ਕਿ ਉਹਦੀ ਉਹ ਤੁਹਾਡੇ 'ਚ ਡੈਂਗੂ ਡੂੰਗੂ ਵਰਗੀਆਂ ਬਿਮਾਰੀਆਂ ਨਹੀਂ ਹੁੰਦੀਆਂ, ਜਿਹੜਾ
ਤੁਲਸੀ ਨਿੰਮ ਲੱਗੀ ਆ ਉੱਥੇ ਦੇਖੋ ਹਵਾ ਨਿੰਮ ਵਧੀਆ।
ਤਾਂ ਇਸ ਤਰ੍ਹਾਂ ਮਤਲਬ ਸਾਨੂੰ ਪੂਜਾ ਦਾ ਇੱਕ ਤਰੀਕਾ ਬਣਾਇਆ ਸੀਗਾ ਧਰਤੀ ਨੂੰ ਮਾਤਾ, ਜੇ ਧਰਤੀ ਨੂੰ ਮਾਤਾ ਕਹਿੰਦੇ ਹਾਂ, ਜੇ ਸਵੇਰੇ ਉੱਠ ਕੇ ਨਮਸਕਾਰ ਕਰਦੇ ਸੀ ਲੋਕ, ਪਹਿਲਾਂ ਧਰਤੀ ਨੂੰ ਥੱਲੇ ਹੱਥ ਲਾ ਕੇ ਸਿਰ 'ਤੇ ਲਾਉਂਦੇ ਸੀਗੇ, ਉਹਨੂੰ ਅਸੀਂ ਮਤਲਬ ਐਵੇਂ ਕਿਉਂ ਨਹੀਂ ਵੰਡੀਆਂ ਪਾ ਰਹੇ ਹਾਂ, ਅਸੀਂ ਕਿਉਂ ਨਹੀਂ ਸਮਝਦੇ ਹੈਗੇ, ਸਮੇਂ ਦੇ ਮੁਤਾਬਕ ਉਸ ਸਮੇਂ ਲੋੜ ਸੀਗੀ ਤਾਂ ਲੋਕਾਂ ਨੇ ਇੱਦਾਂ ਤਰੀਕਾ ਬਣਾਇਆ ਮੁੰਡਿਆਂ ਨੂੰ ਸਿਖਾਉਣ ਦਾ ਵੀ, ਇੱਦਾਂ ਕੁੜੀਆਂ ਦੀ ਇੱਜ਼ਤ ਕਰਨੀ ਹੈਗੀ ਹੈ, ਪਰ ਉਹਨੂੰ ਅਸੀਂ ਹੋਰ ਹੀ ਰੂਪ ਦੇ ਦਿੱਤਾ। ਅਸੀਂ ਵੰਡਣ ਵਿੱਚ ਤਿਆਰ ਹੀ ਰਹਿੰਦੇ ਹਰ ਵੇਲੇ ਵੀ, ਵੰਡ ਲਓ ਇਨਸਾਨੀਅਤ ਨੂੰ। ਮੈਂ ਸਾਧੂ ਟੀਐਲ ਵਾਸਵਾਨੀ ਦਾ ਪੜ੍ਹ ਰਹੀ ਸੀ ਕਿ ਹੁਣ ਡਿਸ ਇੰਟੈਗਰੇਸ਼ਨ ਜਿਹੜੀ ਹੈ, ਅਸੀਂ ਉਹਦੇ ਲਈ ਵੇਖੋ ਇਹਨਾਂ ਦੀ ਨੀਤੀ ਸੀ ਪੋਲੀਟੀਸ਼ੀਨਾਂ ਦੀ, ਡਿਵਾਈਡ ਐਂਡ ਰੂਲ, ਡਿਸ ਇੰਟੈਗਰੇਸ਼ਨ ਕਰ ਦਿਉ, ਲੋਕਾਂ ਨੂੰ ਵੰਡ ਦਿਓ। ਗੁਰੂ ਗੋਬਿੰਦ ਸਿੰਘ ਨੇ ਕੀ ਕੀਤਾ, ਸਾਰਿਆਂ ਨੂੰ ਇੱਕ ਪਲੇਟਫਾਰਮ 'ਤੇ ਖੜਾ ਕਰ ਦਿੱਤਾ,
ਪੰਜ ਪਿਆਰੇ ਪੰਜ ਖਿੱਤਿਆਂ 'ਚੋਂ।
ਹਾਂਜੀ, ਅਤੇ ਉਹਨਾਂ ਨੇ ਕਿਹੜਾ ਮੁਸਲਮਾਨਾਂ ਨੂੰ ਪਿਆਰ ਨਹੀਂ ਕੀਤਾ। ਮੈਂ ਪਿੱਛੇ ਜਿਹੇ ਕਿਤਾਬ ਪੜ੍ਹ ਰਹੀ ਸੀ ਗੁਰੂ ਸਾਹਿਬਾਨ ਦੇ ਮੁਸਲਮਾਨ ਮੁਰੀਦ ਕਿੰਨਾ ਪਿਆਰ ਕਰਦੇ ਸੀ ਗੁਰੂ ਸਾਹਿਬ
ਮੁਹੰਮਦ ਇਦਰੀਸ ਹੋਣਾ ਨੇ,
ਕਿੰਨੀ ਵੱਡੀ ਗੱਲ ਹੈ ਕਿ ਮਰਦਾਨਾ ਜੀ ਸਾਰੀ ਉਮਰ ਗੁਰੂ ਨਾਨਕ ਪਾਤਸ਼ਾਹ ਨਾਲ ਰਹੇ ਅਤੇ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਵਾਰੀ ਨਹੀਂ ਕਿਹਾ ਵੀ ਤੂੰ ਸਿੱਖ ਬਣ ਜਾ, ਅਖੀਰ ਤੱਕ ਨਹੀਂ ਕਿਹਾ। ਰਾਏ ਬੁਲਾਰ ਕਿੰਨੇ ਕਿਸੇ ਨੂੰ ਕਿਹਾ ਹੀ ਨਹੀਂ ਵੀ ਤੂੰ ਸਿੱਖ ਬਣ, ਨਹੀਂ ਬਈ ਤੂੰ ਚੰਗਾ ਮੁਸਲਮਾਨ ਬਣ।
ਠੀਕ,
ਅਸੀਂ ਕਿਉਂ ਕਹਿੰਦੇ ਹਾਂ, ਅਸੀਂ ਕਿਉਂ ਵੰਡਦੇ ਹਾਂ ਲੋਕਾਂ ਨੂੰ? ਸਾਡਾ ਜੀ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾਂ ਦੇ, ਸਾਨੂੰ ਇਹ ਪ੍ਰਣ ਕਰਨਾ ਚਾਹੀਦਾ ਕਿ ਸਾਰਿਆਂ ਨੂੰ ਆਪਣੇ ਕਲਾਬ ਵਿੱਚ ਲੈ ਕੇ ਸਰਬੱਤ ਦੇ ਭਲੇ ਦੀ ਗੱਲ ਕਰੀਏ।
ਸਿੱਖੋ ਜੋ ਸਿੱਖੇ,
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਹੁਣ ਮੈਨੂੰ ਪਤਾ ਲੱਗਿਆ ਕਿ ਭੈਣ ਜੀ ਹੋਰੀ ਵੀ ਜਿੱਥੇ ਅੱਗ ਲੱਗੀ ਆ ਉੱਥੋਂ ਦੇ ਜਿਹੜੇ ਸਫਰ ਨੇ ਲੋਕ ਉਹਨਾਂ ਦੀ ਮਦਦ ਕਰਦੇ ਆ। ਹੁਣ ਖਾਲਸਾ ਏਡ ਵਾਲਿਆਂ ਨੇ ਸਿੱਖੀ ਦਾ ਨਾਂ ਉੱਚਾ ਕਰ ਦਿੱਤਾ ਸਾਰੀ ਦੁਨੀਆ ਦੇ ਵਿੱਚ। ਉਹਨਾਂ ਨੇ ਇਹ ਨਹੀਂ ਦੇਖਿਆ ਕਿ ਮੁਸਲਮਾਨ ਨੇ ਉੱਥੇ ਨਹੀਂ ਜਾਣਾ, ਜਿੱਥੇ ਵੀ ਕੋਈ ਲੋੜਵੰਦ ਆ ਉੱਥੇ ਪਹੁੰਚ ਕੇ ਸੇਵਾ ਕੀਤੀ ਹੈ। ਅਸਲ ਸਿੱਖੀ ਕਮਾਉਣੀ ਹੈ ਬਹੁਤ ਔਖੀ, ਕਹਿਣਾ ਬਹੁਤ ਸੌਖਾ ਹੈ, ਸਿੱਖੀ ਕਮਾਉਣੀ ਬਹੁਤ ਔਖੀ ਹੈ, ਵੰਡੀਆਂ ਨਹੀਂ ਪਾਉਣੀਆਂ ਚਾਹੀਦਾ। ਇੰਟੈਗਰੇਸ਼ਨ ਐਂਡ ਰੀਇੰਟੈਗਰੇਸ਼ਨ ਇਜ਼ ਦਾ ਨੀਡ ਆਫ ਦਾ ਟਾਈਮ, ਮਿਲਣਾ, ਇਕੱਠਾ ਇਕੱਠੇ ਜੋੜਨਾ, ਕਿਉਂਕਿ ਹਰ ਧਰਮ ਦੀਆਂ ਮੋਰਲ ਵੈਲਿਊ ਜਿਹੜੀਆਂ ਨੇ ਸੇਮ ਨੇ। ਸਾਰੇ ਧਰਮ ਕਹਿੰਦੇ ਸੱਚ ਬੋਲਣਾ, ਸਾਰੇ ਧਰਮ ਕਹਿੰਦੇ ਕਿਸੇ ਨੂੰ ਦੁੱਖ ਨਹੀਂ ਦੇਣਾ, ਸਾਰੇ ਧਰਮ ਕਹਿੰਦੇ ਨਿੰਦਿਆ ਨਹੀਂ ਕਰਨੀ, ਫਰਕ ਕਿੱਥੇ ਹੈ ਫਿਰ? ਸਿਰਫ ਪੂਜਾ ਕਰਨ ਦਾ ਢੰਗ ਹੀ ਵੱਖਰਾ ਨਾ, ਕੋਈ ਹੱਥ ਜੋੜਦਾ, ਕੋਈ ਮੁਸਲਮਾਨਾਂ ਵਾਂਗੂ ਹੱਥ ਖੋਲ੍ਹ ਕੇ ਪ੍ਰੇਅਰ ਕਰਦਾ, ਇੱਕ ਢੰਗ ਵੱਖਰਾ ਵੱਖਰਾ, ਰੱਬ ਤਾਂ ਇੱਕੋ ਹੀ ਹੈ ਨਾ। ਜੇ ਆਪਾਂ ਇਹ ਮੰਨ ਲਈਏ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਓਂਕਾਰ, ਇੱਕੋ 'ਤੇ ਹੀ ਅਸੀਂ ਖੜ੍ਹ ਜਾਈਏ, ਇੱਕ ਓਂਕਾਰ, ਇੱਕ ਰੱਬ ਹੈ, ਅਸੀਂ ਸਾਰੇ ਦੇ ਬੱਚੇ ਹਾਂ, ਫਿਰ ਕੋਈ ਲੜਾਈ ਨਹੀਂ, ਕੋਈ ਵਖਰੇਵਾਂ ਨਹੀਂ, ਕੁਛ ਨਹੀਂ ਲੈਣਾ ਨਹੀਂ ਦੇਣਾ।
ਠੀਕ ਹੈ, ਪਰ ਉਹ ਸ਼ੀਸ਼ਾ ਆਪਣੇ ਆਪ ਨੂੰ ਦਿਖਾਉਣਾ ਪੈਣਾ, ਪਹਿਲਾਂ ਆਪਣੀ ਸ਼ਕਲ ਦੇਖਣੀ ਪੈਣੀ ਆ, ਫਿਰ ਸਾਰਿਆਂ ਦੀ
ਲਿਵਿੰਗ ਮਾਡਲ ਬਣਨਾ ਪੈਣਾ। ਸਾਧੂ ਟੀਐਲ ਵਾਸਵਾਨੀ ਲਿਖਦੇ ਆ, ਏ ਲਿਵਿੰਗ ਮਾਡਲ ਹੈਜ਼ ਮੋਰ ਪਾਵਰ ਟੂ ਇਨਫਲੂਐਂਸ ਐਂਡ ਡਾਇਰੈਕਟ ਦਾ ਲਾਈਵਸ ਆਫ ਪੀਪਲ ਦੈਨ 1000 ਪ੍ਰਿੰਸੀਪਲ ਸਪੋਕਨ ਬਾਈ ਮਾਊਥ ਔਰ ਰਿਟਨ ਇਨ ਏ ਬੁੱਕ।
ਕੀ ਬਾਤ ਹੈ,
ਤਾਂ ਭਗਤ ਪੂਰਨ ਸਿੰਘ ਇੱਕ ਲਿਵਿੰਗ ਮਾਡਲ, ਤਾਂ ਹੀ ਅਸੀਂ ਜਿਹੜੀ ਫਿਲਮ ਬਣਾਈ ਹੈ ਜਨਮ ਤੁਮਾਰੇ ਲਿਖੇ, ਇਸੇ ਲਈ ਬਣਾਈ ਕਿ ਮੈਂ ਸੋਚਿਆ ਲੋਕਾਂ ਦੀ ਸੋਚ ਬਦਲੇ ਕਿਸੇ ਤਰੀਕੇ ਨਾਲ ਭਗਤ ਜੀ ਦੀ ਫਿਲਮ ਨਾਲ, ਨਾ ਕਿ ਪੈਸਾ ਕਮਾਉਣਾ ਸਾਡਾ ਮੰਤਵ ਨਹੀਂ ਸੀ। ਮੈਨੂੰ ਕਈਆਂ ਨੇ ਕਿਹਾ ਵੀ ਫਿਲਮ ਬਣਾ ਰਹੇ ਹੋ, ਕਿਹੜਾ ਕਿਹੜਾ ਲੋਕ ਇਹਨੇ ਕਿਹੜੇ ਪੈਸੇ ਲਿਆਉਣੇ ਆ ਫਿਲਮ ਨੇ, ਕਿਹੜਾ ਵੇਖਣੀ ਆ, ਪਰ ਲੋਕਾਂ ਨੇ ਬਹੁਤ ਵੇਖੀ ਔਰ ਲੋਕਾਂ ਦੀ ਸੋਚ ਵੀ ਬਦਲੀ ਬਹੁਤ ਹੀ, ਨਹੀਂ ਤਾਂ ਥੋੜ੍ਹੀ ਸਹੀ। ਮਿਸ਼ਨਰੀ ਤੁਰਿਆ ਗਿਆ ਤੁਰਿਆ ਗਿਆ ਤੁਰ ਗਿਆ, 7 ਮੀਲ ਤੁਰਦਾ ਗਿਆ ਕਿਸੇ ਬੰਦੇ ਨਾਲ ਆਪਣੀ ਗੱਲ ਕਰਦਾ, 7 ਮੀਲ ਤੁਰਨ ਤੋਂ ਬਾਅਦ ਉਹਨੇ ਹੁੰਗਾਰਾ ਭਰਿਆ, ਕਹਿੰਦਾ ਮੈਂ ਕਾਮਯਾਬ ਹੋ ਗਿਆ। ਮਤਲਬ ਮਿਸ਼ਨਰੀ ਨੂੰ ਇੰਨਾ ਸਬਰ ਰੱਖਣਾ ਪੈਂਦਾ।
ਠੀਕ ਹੈ,
ਜੇ ਤੁਸੀਂ ਸਰਬੱਤ ਦੇ ਭਲੇ ਦੀ ਗੱਲ ਕਰਨੀ ਹੈ ਤਾਂ ਬਹੁਤ ਪੇਸ਼ੈਂਸ, ਬਹੁਤ ਟੋਲਰੈਂਸ ਅਤੇ ਗੁਰਬਾਣੀ ਨੂੰ ਹਿਰਦੇ 'ਚ ਵਸਾ ਕੇ ਫਿਰ ਗੱਲ ਕਰੋ। ਭਗਤ ਜੀ 'ਤੇ ਸਾਰੀ ਗੁਰਬਾਣੀ ਟਿਕਦੀ ਹੈ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੇ ਬਿਖ ਮਾਰਗ ਚੱਲਣਾ, ਲਭ ਲੋਭ ਹੰਕਾਰ ਤਾ ਤਿਸਣਾ, ਬਹੁਤ ਨਾ ਹੀ ਬੋਲਣਾ, ਖੰਨੇ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜੀ ਨੇ ਆਪ ਤੋਂ ਜਾ ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੋ ਜੁਗ ਨਿਰਾਲੀ। ਅਤੇ ਜੋ ਭਗਤ ਜੀ ਨੇ ਤਾਂ ਗੁਰਬਾਣੀ ਨੂੰ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤਰੀ ਬਖਸ਼ਿਸ਼, ਅਤੇ ਇਹੀ ਪਿੰਗਲਵਾੜੇ ਦਾ ਇਨਸਿਗਨੀ ਹੈ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤਰੀ ਬਖਸ਼ਿਸ਼।
ਜੀ ਬਹੁਤ ਬਹੁਤ ਮਿਹਰਬਾਨੀ ਵੀਰ ਜੀ, ਤੁਸੀਂ ਸਟੂਡੀਓ ਆਏ ਅਤੇ ਇਹ ਸਾਰੀਆਂ ਗੱਲਾਂ ਸਾਡੇ ਸੁਣਨ ਵਾਲਿਆਂ ਨਾਲ ਕੀਤੀਆਂ। ਆਉਣ ਵਾਲੇ ਸਮੇਂ 'ਚ ਵੀ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੇ ਨਾਲ ਦੁਬਾਰਾ ਸੰਪਰਕ ਕਰ ਸਕੀਏ, ਕਿਉਂਕਿ ਖੰਡ 'ਚ ਰੱਖ ਕੇ ਕਾਨੂੰਨ ਦਿੱਤੀ ਜਾਵੇ, ਥੋੜ੍ਹੀ ਥੋੜ੍ਹੀ ਕਰਕੇ ਸੇਧ ਦਿੱਤੀ ਜਾਵੇ, ਲੋਕ ਸਮੇਂ ਦਾ ਵੀ ਦਸਵੰਧ ਕੱਢਣ। ਜਿੱਥੇ ਤੱਕ ਆਪਾਂ ਮਾਨਵਤਾ ਦੀ ਸੇਵਾ ਦੀ ਗੱਲ ਕਰਦੇ ਹਾਂ, ਮਨੁੱਖਤਾ ਦੇ ਭਲੇ ਦੀ ਗੱਲ ਕਰਦੇ ਹਾਂ,
6 ਲੱਖ ਰੁਪਏ ਰੋਜ਼ ਦਾ ਖਰਚਾ ਸਾਡਾ
ਜੀ,
ਅਤੇ ਸੰਗਤਾਂ ਹੀ ਦਿੰਦੀਆਂ ਸਾਰੀਆਂ, 15 ਲੱਖ 15 ਕੁ ਲੱਖ ਰੁਪਇਆ ਸ਼੍ਰੋਮਣੀ ਕਮੇਟੀ ਦਿੰਦੀ ਹੈ
ਜੀ
ਸਾਲ ਦਾ।
ਚਲੋ ਇਹ ਕੋਸ਼ਿਸ਼ ਤੁਹਾਡੀ ਨਿਰੰਤਰ ਚੱਲਦੀ ਰਹੇ, ਤੁਸੀਂ ਵੀ ਤੰਦਰੁਸਤ ਰਹੋ।
ਬਾਕੀ ਔਨਲਾਈਨ ਸਾਡੇ ਕੋਲ ਹੈਗਾ ਲਿਟਰੇਚਰ ਵੈਬਸਾਈਟ ਹੈ ਪਿੰਗਲਵਾੜਾ ਸੰਸਥਾ ਦੀ, ਉਹ ਤੁਸੀਂ ਅਨਾਊਂਸ ਕਰ ਦਿਓ।
ਉਹ ਜ਼ਰੂਰ ਅਸੀਂ ਆਪਣੀ ਵੈਬਸਾਈਟ 'ਤੇ ਵੀ ਲਿਖ ਕੇ ਪਾਵਾਂਗੇ ਉਹਦੇ ਬਾਰੇ ਅਤੇ ਥੋੜ੍ਹੀਆਂ ਜਿਹੀਆਂ ਤਸਵੀਰਾਂ ਵੀ, ਤਾਂ ਕਿ ਲੋਕ ਸਮਝ ਸਕਣ ਕਿ ਇਹਦਾ ਸੰਸਥਾ ਦਾ ਸਕੇਲ ਕਿੱਡਾ ਵੱਡਾ। ਅਤੇ ਬਹੁਤ ਬਹੁਤ ਧੰਨਵਾਦ ਸਟੂਡੀਓ ਆਉਣ ਲਈ।
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਸੰਗਤਾਂ ਨਾਲ ਮੈਂ ਮੁਖਾਤਬ ਹੋ ਸਕੀ ਤੁਹਾਡੇ ਰੇਡੀਓ ਸਟੇਸ਼ਨ ਰਾਹੀਂ।
ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।